परम सत्कार योग गुरु सवारी सत्संग जी, जिंदगी विच नौ सस्यां दी बड़ी महानता है। ते आप जी नूं पता होएगा, गुरु नानक पातशाह ने जिहड़ी पट्टी दी बाणी लिखी है गुरु ग्रंथ साहिब विच, उह सस्से तों शुरू कीती है। पर इत्थे मैं जिहड़े तीन सस्से तुहाडे नाल सांझे करन लगा, वह है पहला सस्सा समा, दूसरा सस्सा संजोग, तीसरा सस्सा स्थान। मैं फिर दोहरा देवा, पहला सस्सा समा, दूसरा सस्सा स्थान, तीसरा सस्सा संजोग। बहुत समा पहला दास इस गुरद्वारा साहब विच एक हाजरी भर के गुरु की कृपा नाल गया सी। मैं उन्हां सज्जना नूं पहचानदा नहीं, वह भाई साहब मैनेजमेंट कमेटी सन शायद। वह फॉर्म लैके मेरे सामने आ गए, भाई साहब जी साइन कर दिओ, दो साल का एग्रीमेंट साडे नाल कर लो, इत्थे रह जाओ। अज सतगुरु ने बख्शिश की है तुहाडे चरण परसंदा गुरुआं दे गुरु सतगुरु गुरु ग्रंथ साहब जी के पावन मुकद्दस वडियाई विच आप जी नाल गुरु दे गुण सांझण करन दा सुभाग बनिया। यह समा, यह स्थान, यह संजोग, यह गुरु दे अधीन है। आओ गुरु बख्शिश करे, गुरु रहमत करे, गुरु कृपालता करे, जो मेरी तुच्छ बुद्धि अंदर गुरु गरीब नवाज पातशाह जी का शब्द आया है, आप जी ने जिंदगी विच बहुत बारी सुनिया होएगा। और जिन्हें दिन मैं हाजिरी भरनी है सतगुरु की कृपा नाल, कोशिश करनी है इको शब्द की विचार करनी। भगत बेणी जी महाराज का यह मुबारक पुत्र शब्द है, जिन्हां ने माता दे गर्भ तो लैके इस शरीर त्यागण तक दा खाका खिंचया इस पावन शब्द अंदर। क्यों? क्योंकि जिंदगी दे चार पड़ा ने, पहला गर्भकाल, दूसरा बचपन, तीसरा जवानी, चौथा बुढ़ेपा। इस पावन शब्द अंदर भगत बेणी जी महाराज ने कंप्लीट नक्शा खिंचया। जदों माता दे गर्भ विच बच्चे दा प्रवेश हुंदा है, जीव दा गर्भ तो फिर धरती दे गर्भ ते आउंदा है, धरती दी गोद ते आउंदा है, धरती ते गोद ते किस तरह विचरदा है, फिर किस तरह काल इस नूं खा जाए या काल तो निकल के अकाल में चला जाए, यह यात्रा। मैं इनू इस तरह कह दिया, एक काल समा, एक काल मौत, एक अकाल जिथे समा भी नहीं ते मौत भी नहीं। एक काल समा है, एक काल मौत है, एक अकाल है जिथे समा भी नहीं है, मौत भी नहीं। इस पावन शब्द अंदर ऐसी बख्शा करके भगत जी ने, गुंडिया ने, बाणी गुरु अगम अकथ अपार बेअंत अगोचर है, कोई जमया नहीं इसका अंत पाण वाला। करोड़ां वार भी जन्म लै लीए ते करोड़ वार गुरु ग्रंथ साहिब जी महाराज के एक लफज नूं भी पढ़ लईए तां भी आपां अधूरे हां। इह ना समझणा, क्यों? क्योंकि यह असीम है, यह अपोश बाणी है। वह वाह बाणी निरंकार है, तिस जीव अवर ना कोय। यह किसी मन बुद्धि तो उचारी हुई कला नहीं है, यह अकल है। इनू इस तरह कह सकते हैं, मच्छी समुद्र विच्चों जिंदगी लै सकती है, मच्छी समुद्र नाप नहीं सकती। पंछी आकाश दियां उडारियां मार के जिंदगी बना सकता है, बच्चे पाल सकता है, पर पंछी आकाश नाप नहीं सकता। कोई संत है, कोई महंत है, कोई ज्ञानी है, योगेश्वर है, मंडलेश्वर है, पंडित है, विद्वान है, धन गुरु ग्रंथ साहिब जी विच्चों नदरे कर्म लै सकता है, माफ करना बाणी का अंत नहीं पा सकता। तो आओ गुरु बख्शिश करे, गुरु रहमत करे, कृपालता करे। भगत बेणी जी महाराज ने शब्द विच बख्शिश की है, तो शुरुआत तो लैके अखीर तक का सफर गुंदया इस शब्द अंदर। किस जीव की शुरुआत कितों है, फिर इस शरीर का अंत कित्थे है, ते किस तरह इस शरीर के अंत होने तो पहला पहला सूक्ष्म शरीर बेअंत में चला जाए। जन्म की है ते जीवन की है, जवन जन्म मां बाप के संयोग तो हुंदा है, माफ कर देना, जीवन मां बाप के संयोग तो नहीं हुंदा, गुरु के संयोग तो हुंदा। जन्म मां बाप के संयोग नाल होगा, यह शरीर मां बाप के द्वारा बनया है, पर इहदे विच जिहड़ी आत्मिक जोत है वह मां बाप नहीं बना सके। बहुत रमजा खोलिया ने सत्कार योग भगत जी ने, ये जिनी कु सतगुरु मैनू तौफीक देणगे, डाक भेजणगे, मैं तुहाडे नाल वंडन दी निमाणी जी कोशिश करांगा। भगत जी दे तीन शब्द ने गुरु ग्रंथ साहिब जी महाराज विच, पहला शब्द है उन्हां दा श्री राग विच 93 अंक ते, 93 अंक ते श्री राग विच। दूसरा शब्द है रामकली राग विच 974 ते 974 ते। तीसरा प्रभाती व्यास विच है 1351 ते। और भगत जी ने बख्शिश की, रहमत की, इस शब्द अंदर एक बहुत भाई साहब कुदरती गा रहे सन, मुक्त भुगत जर दर खोला राम, पर्दा है की है, अज्ञान तो वड्डा दुनिया ते कोई पर्दा नहीं है। अज्ञान नाम हनेरे दा, हनेरे विच सोना भी पिया होवे तो लोया भी पिया होवे दोनों ही नहीं दिसते। अज्ञान सब तो वड्डा पर्दा है, और इस जीव आत्मा ते परमात्मा दे विचकार केवल पंभीरी दे खंभ जिन्ना पर्दा है, ते कई जन्म लंघ जांदे ने इह पर्दा हटदा नहीं। ये भी मैं अर्ज कर दिया, ये गुरु तो बगैर नहीं खोलता। ता ही तो कह रहे सन जिन परम पर्दा खोला राम, मेरा विषय ना बदल जाए क्योंकि मैं शुरू करना है जिस शब्द, नहीं तो जिंदगी लंघ जाती है, परम का पर्दा हटता ही नहीं। तो याद रखना, जिन्ना वड्डा हनेरा होएगा उड़ा ही वड्डा परम होएगा, तो उन्नी वड्डिया ठोकरा होनगिया, तो उन्ना ही वड्डा पछतावा होएगा। जिड्डा वड्डा हनेरा होगा उन्ना ही वड्डा परम होएगा। रात दे हनेरे विच रस्सी पई हुई सब मालूम होंदी है, ये पर्दा गुरु खोलदा है। गुरु अर्जन साहब के बड़े मुबारक पवित्र बचन ने, पंभीरी दे खंभ जिन्ना पर्दा है जीव दे अंदर, जीवात्मा ते परमात्मा विच ट्रांसपेरेंट हुंदा है खंभ। सतगुरु दे बोल ने, पंभीरी के पात परदो बिन पेख है दुरायो, केवल ते केवल पंभीरी दे खंभ जिन्ना ट्रांसपेरेंट हुंदे ने, विचो दिसदा कख ना लाइए, बिन पेख है दुरायो, नजर नहीं आउंदा इस करके दूर है। भगत बेणी जी महाराज ने इस गल नूं चंगी तरह बख्शिश कीता, रहमत कीता, ते आख्या दुनिया के लोगों किसे भुलेखे विच ना रहा, जे मर के कोई मुक्त नहीं हो सके अज तक। बेणी कह सुनो रे भगतो, मरन मुक्त किन पाई, अज तक किसे नूं मर के मुक्ति नहीं मिली ना मिलेगी। मुकत जिसनों करेगा गुरु करेगा, जीवंदे जी करेगा, ते जिसने अपने आप नू नहीं जानिया, भगत जी महाराज बख्शिश करदे ने, जिन आत्म तत् ना चीनिया, सब फोकट कर्म अभिनिया, जिन्ना ने अपने आप नू नहीं जानिया, आत्मा नू नहीं जानिया, तत् नू नहीं जानिया, सारी जिंदगी कई जन्म लंघ गए अनित ते निमित विच, तत् तक पहुंचे नहीं। मैं अर्ज करा, शरीर अनित है, मन निमित है, आत्मा तत् है, नित है। जन्म दर जन्म लंघ जाते ने केवल शरीर नू खवाण वास्ते, प्याण वास्ते, लिशकाण वास्ते। शरीर अनित है, मन निमित है, आत्मा नित है, तत् है। ते भगत जी कह रहे ने, जिन आत्म तत् ना चीनिया, चीनिया मीन्स पहचानना, सब फोकट कर्म अभिनिया, आख्या भावे उन्हें जिन्ने मर्जी धारण किए ने कर्म सब एवें रह गए। उन्हों का यह पावन नाद है वह मैं थोड़े सामने गुरु की कृपा नाल करन लगा। तो भगत बेणी जी महाराज ने इस गल विच इस शब्द विच बड़ी तरह बख्शिश किया है कि एक विद्वान की है तो एक अनुभवी पुरश की है। विद्वान को केवल अखरी ज्ञान है, होर कुछ नहीं है। विद्वान केवल अखरी ज्ञान है। एक संत को, एक ब्रह्म ज्ञानी को, एक तत्वेते को अनुभवी ज्ञान है। अखरी ज्ञान बाहरों अंदर आता है, अनुभवी ज्ञान अंदरों बाहर होता है। कह लो अखरी ज्ञान एक थ्योरी है सिर्फ, पर अनुभवी ज्ञान एक प्रैक्टिकल है। जिसने मलेशिया नहीं वेख्या, ट्विन टावर नहीं वेखे, मैनू मेरे ख्याल 15-20 तो मैं ज्यादा टाइम हो गए हो गई वारियां मलेशिया आदि, मैं ट्विन टावर नहीं वेखे, मैं नहीं गया। मैनू कोई इंडिया च पुछता तुसी ट्विन टावर वेखन, मैं कह जी नहीं, मैं नहीं वेखे। मैं उन्हां बारे जानना भी मलेशिया विच है, उन्हां नूं नहीं जानना। उत्थे की है मैनू नहीं पता। मैनू इन्ना पता है भी मलेशिया विच ट्विन टावर है, मैं उनके नेड़े रहना भी, पर मैनू नहीं पता। परमात्मा बारे जान लेना एक इलम है, ते परमात्मा नू जानना एक प्रैक्टिकल है, अनुभव। आत्मा बारे गल कर लेनी एक केवल ते केवल अखरी ज्ञान है, एक विद्या है। पर आत्म तत् ते निश्चय हो जाना, बोध हो जाना, एक गुरु की बख्शिश है। इस गल नूं बड़ी चंगी तरह बख्शिश किया है भगत बेणी जी महाराज की जिंदगी विचों मैं पहला तुहाडे नाल गल करना। भगत बेणी जी महाराज बड़े उच्च कोटि के कथावाचक विद्वान सन, ते लोकां दे घर जाके कथा करदे सन। लोग बुला के लै जांदे सन, कथा सुनन तो बाद पैसे देंदे सन, उन्हां नाल अपनी ते अपने परिवार की उपजीविका चलांदे सन। एक दिन भगत बेणी जी महाराज इसनों भाई साहब भाई गुरदास जी ने अपनी वार विच अंकित किया, उन्होंने सारे जीवन केवल ऐसा ही ना हो जाए कि सारी जिंदगी गुरु ग्रंथ साहब जी महाराज के रुमालिया नहीं ना मत्थे टेकते रह जाए, कि पता ही ना लगे जिंदगी रुमाले के थले की है। सतगुरु गुरु दी बख्शिश नाल भगत बेणी जी कथा ते करदे सन, पर केवल अखरी ज्ञान सी, मेरे वर्गा ऐन कहना अनुभवी ज्ञान नहीं सी। एक दिन किसे जजमान दे घरों कथा करके वापस आ रहे सन, रस्ते विच एक महापुरश मिलिया। बेणी जी ने नमस्कार कीती, ते बेणी जी नूं पुछिया महापुरश ने की करदे हो, कह जी मैं कथा करदा वा लोकां दे घर। फिर उस महापुरश ने पूछ लिया, तुसी अज तक कथा धन वास्ते करदे हो, कदी धर्म वास्ते भी कीती है? मैं बेनती करदे हां भावें वह मैं वा ते भावें कोई है, जिहड़ा केवल धन वास्ते कथा कर रहा है उहदी जिंदगी धार्मिक नहीं हो सकदी। जेड़ा केवल धन वास्ते कीर्तन कर रहा है उसकी अपनी जिंदगी धार्मिक नहीं हो सकती। जेड़ा किसी स्वार्थ वास्ते सेवा कर रहा है उसकी सेवा विचों परमार्थ प्रगट नहीं हो सकता। गुस्ताखी माफ कर देना। जेड़ा केवल ते केवल किसी स्वार्थ वास्ते पाठ कर रहा है परमार्थ नहीं हो सकता। वो एक धंधा होएगा जरूर, एक कर्म होएगा जरूर, ज्ञान नहीं होएगा, धर्म नहीं होएगा। इस गल में भगत बेणी जी महाराज ने बख्शिश किया भाई साहब भाई गुरदास। उस महापुरश ने आख्या, बेणी जी ਤੁਸੀਂ ਰੱਬ ਦੇ ਪਿਆਰਿਆਂ ਦੀ ਪੀਰਾਂ ਪੈਗੰਬਰਾਂ ਅਵਤਾਰਾਂ ਦੀ ਪਰਮਾਤਮਾ ਦੀ ਲੋਕਾਂ ਨੂੰ ਗਾਥਾ ਸੁਣਾਉਂਦੇ ਹੋ, ਲੋਕ ਤੁਹਾਡੇ ਤੋਂ ਖੁਸ਼ ਹੋ ਕੇ ਮਾਇਆ ਨਿਛਾਵਰ ਕਰਦੇ ਨੇ, ਤੁਹਾਨੂੰ ਧੰਨ ਦਿੰਦੇ ਨੇ। ਅਤੇ ਜੇਕਰ ਤੁਸੀਂ ਪਰਮਾਤਮਾ ਵਾਸਤੇ ਕੇਵਲ ਕਥਾ ਕਰੋ ਫਿਰ ਕੀ ਹੋਏਗਾ। ਆਖਿਆ ਇੱਕ ਦਿਨ ਪਰਮਾਤਮਾ ਤੁਹਾਨੂੰ ਆਪ ਗਲਵੱਕੜੀ ਵਿੱਚ ਲੈ ਕੇ ਤੁਹਾਡੇ ਤੋਂ ਨਿਛਾਵਰ ਹੋ ਜਾਏਗਾ। ਸਤਿਗੁਰੂ ਦੇ ਬੋਲ, ਪੂਰਬ ਕਰਮ ਅੰਕੁਰ ਜਾ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਜਿਸ ਦਿਨ ਸਿੱਖ ਗੁਰੂ ਅੱਗੇ ਅਰਦਾਸ ਕਰਦਾ, ਸਤਿਗੁਰੂ ਮੈਂ ਆਪਣਾ ਜੀਵਨ, ਇਹ ਜੋ ਮੈਨੂੰ ਤੂੰ ਬਖਸ਼ਿਸ਼ ਕੀਤਾ, ਇਸ ਜੀਵਨ ਵਿੱਚ ਮੈਂ ਤੈਨੂੰ ਮਿਲਣਾ ਚਾਹੁੰਦਾ, ਮੇਰੇ ਤੇ ਬਖਸ਼ਿਸ਼ ਕਰ, ਰਹਿਮਤ ਕਰ। ਹਕੀਕਤ ਜਾਣਿਓ, ਕੋਈ ਨਾ ਕੋਈ ਹਜ਼ੀਲਾ ਵਸੀਲਾ ਬਣਾ ਦੇਗਾ, ਮਿਲਾ ਦੇਗਾ ਕਿਸੇ। ਅਗਰ ਅੰਦਰ ਸੱਚੀ ਤੜਪ ਹੈ ਤਾਂ, ਅਗਰ ਤੜਪ ਅੰਦਰ ਸੰਸਾਰ ਦੀ ਏ ਤੇ ਗੱਲ ਬਾਹਰੋਂ ਨਿਰੰਕਾਰ ਦੀ ਏ, ਫਿਰ ਨਹੀਂ। ਅਗਰ ਅੰਦਰੋਂ ਤੜਪ ਹੈ, ਇਹ ਨਿਰੰਕਾਰ ਮੈਂ ਤੈਨੂੰ ਮਿਲਣਾ ਚਾਹੁੰਦਾ, ਮੈਂ ਕਈ ਜਨਮਾਂ ਤੋਂ ਤੇਰੇ ਤੋਂ ਟੁੱਟਾ ਹੋਇਆ, ਮੇਰਾ ਇਹ ਜਨਮ ਵੀ ਖਾਲੀ ਚਲਾ ਜਾਏਗਾ, ਜ਼ਰੂਰ ਬਖਸ਼ਿਸ਼ ਕਰ ਦੇਗਾ, ਕੋਈ ਨਾ ਕੋਈ ਬਣਾ ਦੇਗਾ ਤੈਨੂੰ। ਔਰ ਜਦੋਂ ਬਣਾਏਗਾ ਉਹੀ ਬਣਾਏਗਾ, ਤੇਰੇ ਬਣਾਇਆ ਬਣਨਾ ਵੀ ਨਹੀਂ। ਜਿਉਂ ਹੀ ਇਸ ਮਹਾਂਪੁਰਸ਼ ਨੇ ਭਗਤ ਬੇਣੀ ਜੀ ਮਹਾਰਾਜ ਨੂੰ ਬਖਸ਼ਿਸ਼ ਕੀਤੀ, ਇਹ ਗੱਲ ਆਖੀ, ਤਾਂ ਭਗਤ ਬੇਣੀ ਜੀ ਮਹਾਰਾਜ ਫਿਰ ਜਜਮਾਨਾਂ ਦੇ ਘਰ ਕਥਾ ਨਹੀਂ ਕਰਨ ਗਏ, ਅਡੋਲ ਇਕਾਂਤ ਵਿੱਚ ਬੈਠ ਗਏ ਅਤੇ ਪਰਮੇਸ਼ਰ ਨੂੰ ਯਾਦ ਕਰਨ ਲੱਗ ਗਏ। ਹੁਣ ਰਾਤ ਨੂੰ ਘਰ ਆਉਂਦੇ ਨੇ, ਘਰ ਵਾਲੀ ਅਤੇ ਬੱਚੇ ਪੁੱਛਦੇ ਨੇ ਵੀ ਪੈਸੇ ਲਿਆਏ ਹੋਣਗੇ, ਅੱਗੇ ਪੈਸੇ ਲਿਆਉਂਦੇ ਨੇ, ਕਿੰਨੇ ਪੈਸੇ ਲਿਆਏ? ਅਤੇ ਭਗਤ ਜੀ ਕਹਿੰਦੇ ਨੇ ਕੁਛ ਨਹੀਂ ਲਿਆਇਆ। ਹੁਣ ਮੈਂ ਜਜਮਾਨਾਂ ਦੇ ਘਰ ਕਥਾ ਨਹੀਂ ਕਰਨ ਜਾਂਦਾ, ਵੱਡੇ ਰਾਜੇ ਦੇ ਘਰ ਕਥਾ ਕਰਨ ਜਾਂਦਾ, ਹਾਲੀ ਮੈਂ ਉਹਦੇ ਕੋਲੋਂ ਕੁਝ ਮੰਗਿਆ ਨਹੀਂ, ਮੈਂ ਉਹਦੇ ਕੋਲੋਂ ਕੁਛ ਮੰਗਿਆ ਨਹੀਂ, ਮੇਰਾ ਹੌਸਲਾ ਹੀ ਨਹੀਂ ਪੈਂਦਾ ਪਿਆ ਮੰਗਣ ਦਾ। ਕੁਛ ਦਿਨ ਹੋਰ ਲੰਘ ਗਏ, ਘਰ ਵਿੱਚ ਹੋਰ ਗਰੀਬੀ ਹੋ ਗਈ। ਫਿਰ ਇੱਕ ਦਿਨ ਇਸਤਰੀ ਨੇ ਅਤੇ ਘਰ ਵਾਲਿਆਂ ਨੇ ਆਖਿਆ, ਜੀ ਕੁਛ ਵੀ ਤਾਂ ਨਹੀਂ ਕਰਨ ਖਾਣ ਨੂੰ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਉਹਦਾ ਨਕਸ਼ਾ ਖਿੱਚਿਆ, ਉਸ ਵਾਰ ਵਿੱਚ ਕੰਪਲੀਟ ਜੀਵਨ ਲਿਖਿਆ ਭਗਤ ਜੈਦੇਵ ਜੀ ਮਹਾਰਾਜ ਦਾ ਉਸ ਪੌੜੀ ਵਿੱਚ, ਉਹ ਮੈਂ ਤੁਹਾਡੇ ਨਾਲ ਸਾਂਝ ਕਰਕੇ ਫਿਰ ਅੱਗੇ ਚੱਲਦੇ ਹਾਂ ਗੁਰੂ ਦੇ ਸ਼ਬਦ ਵੱਲ, ਤਾਂ ਕਿ ਸਮਝ ਲੱਗ ਜਾਏ। ਬੰਦਾ ਗੁਰਦੁਆਰੇ ਆਣ ਕੇ ਕੇਵਲ ਅਤੇ ਕੇਵਲ ਸਾਰੀ ਉਮਰ ਧਨ ਹੀ ਮੰਗਦਾ ਰਹਿੰਦਾ, ਧਰਮ ਕੌਣ ਮੰਗਦਾ? ਸਾਰੀ ਉਮਰ ਆਉਂਦਾ ਆਉਂਦਿਆਂ ਪਰਿਵਾਰ ਹੀ ਮੰਗਦਾ ਰਹਿੰਦਾ, ਨਿਰੰਕਾਰ ਨਹੀਂ ਮੰਗਦਾ। ਸਾਰੀ ਉਮਰ ਕੇਵਲ ਅਤੇ ਕੇਵਲ ਗੁਰੂ ਕੋਲੋਂ ਮੰਗਦਾ, ਗੁਰੂ ਨੂੰ ਨਹੀਂ ਮੰਗਦਾ। ਕੇਵਲ ਗੁਰੂ ਕੋਲੋਂ ਮੰਗਦਾ, ਗੁਰੂ ਨੂੰ ਨਹੀਂ ਮੰਗਦਾ। ਧਨ ਮੰਗਦਾ, ਧਰਮ ਨਹੀਂ ਮੰਗਦਾ। ਪਰਿਵਾਰ ਮੰਗਦਾ, ਨਿਰੰਕਾਰ ਨਹੀਂ ਮੰਗਦਾ। ਪ੍ਰਭਤਾ ਤੇ ਮੰਗਦਾ, ਪਰ ਪ੍ਰਭੂ ਕੌਣ ਮੰਗਦਾ? ਸੱਤਾ ਤੇ ਮੰਗਦਾ, ਸੱਤ ਕੌਣ ਮੰਗਦਾ? ਅਗਰ ਕੋਈ ਮੰਗਦਾ ਤਾਂ ਉਹਦੇ ਚਰਨਾਂ ਵਿੱਚ ਨਮਸਕਾਰ ਹੈ, ਡੰਡੌਤ ਕਰਨ ਦੇ ਕਾਬਲ ਹੈ। ਭਗਤ ਜੀ ਨੇ ਉਹ ਨਕਸ਼ਾ ਖਿੱਚਿਆ ਇਸ ਪਾਵਨ ਸ਼ਬਦਾਂ ਦਾ, ਤੇ ਮੈਨੂੰ ਤੁਹਾਨੂੰ ਚੇਤਾ ਕਰਾ। ਆਓ, ਗੁਰੂ ਬਖਸ਼ਿਸ਼ ਕਰਦੇ ਨੇ। ਤੇ ਭਾਈ ਸਾਹਿਬ, ਭਾਈ ਗੁਰਦੇਵ ਜੀ ਲਿਖਦੇ ਨੇ, ਗੁਰਮੁਖ ਬੇਣੀ ਭਗਤ ਕਰ ਜਾਏ ਇਕਾਂਤ ਬਹਿ ਲਿਵਲਾਏ। ਆਖਿਆ ਭਗਤ ਬੇਣੀ ਜੀ ਉਸ ਮਹਾਂਪੁਰਸ਼ ਦੀ ਗੱਲ ਨੂੰ ਸੁਣ ਕੇ ਇਕਾਂਤ ਵਿੱਚ ਜਾ ਕੇ ਬੈਠ ਗਏ ਤੇ ਪਰਮਾਤਮਾ ਦੀ ਪ੍ਰੇਮਾ ਭਗਤੀ ਕਰਨ ਲੱਗ ਪਏ, ਰੱਬ ਨੂੰ ਯਾਦ ਕਰਨ ਲੱਗ ਪਏ। ਹੁਣ ਲਕਸ਼ ਧਨ ਨਹੀਂ ਹੈ। ਇੱਕ ਗੱਲ ਮੈਂ ਆਪ ਜੀ ਦੇ ਪਵਿੱਤਰ ਚਰਨਾਂ ਵਿੱਚ ਹੋਰ ਵੀ ਕਰ ਦੇਣਾ ਚਾਹੁੰਦਾ। ਇੱਕ ਹੈ ਲਕਸ਼ ਤੇ ਇੱਕ ਹੈ ਸਾਧਨ। ਅਸੀਂ ਸਾਧਨ ਨੂੰ ਲਕਸ਼ ਬਣਾ ਬੈਠੇ ਹਾਂ ਤੇ ਲਕਸ਼ ਨੂੰ ਸਾਧਨ ਬਣਾ ਬੈਠੇ ਹਾਂ, ਇਹ ਕਮੀ ਹੈ ਸਾਡੇ ਵਿੱਚ। ਲਕਸ਼ ਹੁੰਦਾ ਟਾਰਗੇਟ। ਚਲੋ ਇਸ ਤਰ੍ਹਾਂ ਹੀ ਕਹਿ ਲਾਂ, ਮੈਂ
ਇਸ ਗੁਰਦੁਆਰਾ ਸਾਹਿਬ ਪੀਜੇ ਵਿੱਚ ਆਉਣਾ ਸੀ, ਮੇਰਾ ਇਹ ਲਕਸ਼ ਸੀ, ਮੇਰਾ ਇਹ ਟਾਰਗੇਟ ਸੀ, ਮੇਰਾ ਇਹ ਗੋਲ ਸੀ, ਮੇਰਾ ਇਹ ਏਮ ਸੀ। ਪਰ ਮੈਂ ਜਿਸ ਸੜਕ ਤੋਂ ਲੰਘ ਕੇ ਆਇਆ ਅਤੇ ਜਿਸ ਗੱਡੀ ਵਿੱਚ ਬੈਠ ਕੇ ਆਇਆ, ਉਹ ਮੇਰਾ ਸਾਧਨ ਸੀ। ਅਤੇ ਜੇ ਮੈਂ ਉਸ ਸੜਕ 'ਤੇ ਹੀ ਖਲੋ ਜਾਂਦਾ ਅਤੇ ਉਸ ਗੱਡੀ ਵਿੱਚ ਹੀ ਬਹਿ ਜਾਂਦਾ ਤਾਂ ਫਿਰ ਗੁਰਦੁਆਰੇ ਪਹੁੰਚ ਜਾਂਦਾ। ਪਰਿਵਾਰ ਇੱਕ ਸਾਧਨ ਹੈ, ਪਰਿਵਾਰ ਇੱਕ ਲਕਸ਼ ਨਹੀਂ ਹੈ। ਕਾਰੋਬਾਰ ਇੱਕ ਸਾਧਨ ਹੈ, ਇੱਕ ਲਕਸ਼ ਨਹੀਂ ਹੈ। ਸੰਸਾਰ ਇੱਕ ਸਾਧਨ ਹੈ, ਇੱਕ ਲਕਸ਼ ਨਹੀਂ ਹੈ। ਰਸਤਾ ਹੈ, ਮੰਜ਼ਿਲ ਨਹੀਂ ਹੈ। ਮੰਜ਼ਿਲ ਨਿਰੰਕਾਰ ਹੈ। ਮੰਜ਼ਿਲ ਧਰਮ ਹੈ, ਸਾਧਨ ਧਨ ਹੈ। ਧਨ ਹੋਣਾ ਚਾਹੀਦਾ, ਮਾੜਾ ਨਹੀਂ ਹੈ। ਪਰ ਅਸੀਂ ਤੇ ਧਨ ਨੂੰ ਮੰਜ਼ਿਲ ਸਮਝ ਬੈਠੇ ਹਾਂ ਅਤੇ ਧਰਮ ਨੂੰ ਸਾਧਨ ਸਮਝ ਬੈਠੇ ਹਾਂ। ਇੱਥੇ ਆਣ ਕੇ ਜ਼ਿੰਦਗੀ ਰੁਲ ਜਾਂਦੀ ਹੈ। ਅਤੇ ਰਸਤਾ ਲੰਘਣ ਵਾਸਤੇ ਹੁੰਦਾ, ਖਲੋਣ ਵਾਸਤੇ ਨਹੀਂ ਹੁੰਦਾ। ਸਾਧਨ ਵਰਤਣ ਵਾਸਤੇ ਹੁੰਦਾ, ਲਕਸ਼ 'ਤੇ ਛੇਤੀ ਪਹੁੰਚ ਜਾਈਏ। ਮਾਫ਼ ਕਰਨਾ, ਜੇਕਰ ਮੈਨੂੰ ਦਿੱਲੀ ਤੋਂ ਇੰਡੀਆ ਤੋਂ ਪੈਦਲ ਆਉਣਾ ਪੈਂਦਾ ਮਲੇਸ਼ੀਆ, ਫਿਰ ਪਰ ਹਵਾਈ ਜਹਾਜ਼ 'ਤੇ ਕੁਝ ਘੰਟਿਆਂ ਵਿੱਚ ਲੈ ਆਇਆ ਸਾਧਨ। ਪਰ ਜੇ ਮੈਂ ਹਵਾਈ ਜਹਾਜ਼ ਨੂੰ ਹੀ ਲਕਸ਼ ਮੰਨ ਲੈਂਦਾ, ਫਿਰ ਮੈਂ ਅਕਸਰ ਇਹ ਗੱਲ ਕਿਹਾ ਕਰਦਾ, ਯਾਦ ਰੱਖਣਾ, ਟਿਕਟ ਦੀ ਉਨ੍ਹਾਂ ਚਿਰ ਵੈਲਿਊ ਹੁੰਦੀ ਹੈ ਜਿੰਨਾ ਚਿਰ ਸੀਟ ਨਹੀਂ ਮਿਲਦੀ। ਜਿਸ ਟਿਕਟ ਨੂੰ ਲੋਕ ਧੱਕੇ ਨਾਲ ਬਹਿ ਬਹਿ ਕੇ ਤਰਲੇ ਕਰ ਕਰਕੇ ਰਿਜ਼ਰਵ ਕਰਾਉਂਦੇ ਨੇ, ਜਦੋਂ ਡੈਸਟੀਨੇਸ਼ਨ ਆ ਜਾਂਦਾ ਸੀਟ ਤੋਂ ਉੱਠ ਉੱਠ ਕੇ ਭੱਜਦੇ ਨੇ, ਉਹ ਕਲਪਦੇ ਰਹਿੰਦੇ ਨੇ ਬਹਿ ਜਾਓ ਹਾਲੇ ਖਲੋਣ ਦਿਓ ਪਲੇਨ ਨੂੰ। ਉਸੇ ਸੀਟ ਨੂੰ ਜਿਹੜੀ ਤਰਲੇ ਕਰ ਕਰਕੇ ਬੁੱਕ ਕਰਾਈ ਸੀ, ਜਿਹੜੀ ਬੜੀ ਮਿਹਨਤ ਨਾਲ ਬੁੱਕ ਕਰਾਈ ਸੀ, ਡੈਸਟੀਨੇਸ਼ਨ ਨੇੜੇ ਆ ਗਿਆ, ਛੱਡ ਛੱਡ ਕੇ ਭੱਜਦੇ ਨੇ ਅਤੇ ਘਰ ਪਹੁੰਚ ਕੇ ਬੋਰਡਿੰਗ ਪਾਸ ਨੂੰ ਵੀ ਪਾੜ ਦਿੰਦੇ ਨੇ। ਅਫਸੋਸ, ਪਰਮਾਰਥ ਵਿੱਚ ਕਿੱਥੇ ਐਸੀ ਸਮਝ ਆ ਜਾਂਦੀ। ਪਰਿਵਾਰ ਇੱਕ ਸਾਧਨ ਹੈ, ਲਕਸ਼ ਨਹੀਂ ਹੈ। ਧਨ ਇੱਕ ਸਾਧਨ ਹੈ, ਲਕਸ਼ ਨਹੀਂ ਹੈ। ਧੰਦਾ ਇੱਕ ਸਾਧਨ ਹੈ, ਕਾਰੋਬਾਰ ਲਕਸ਼ ਨਹੀਂ ਹੈ। ਸੰਸਾਰ ਇੱਕ ਸਾਧਨ ਹੈ, ਲਕਸ਼ ਨਹੀਂ ਹੈ। ਸਰੀਰ ਤਨ ਇੱਕ ਸਾਧਨ ਹੈ, ਆਤਮਾ ਲਕਸ਼ ਹੈ। ਤੋ ਭਗਤ ਜੀ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਲਮਬੰਦ ਕੀਤਾ ਉਹਨਾਂ ਦਾ ਜੀਵਨ। ਗੁਰਮੁਖ ਬੇਣੀ ਭਗਤ ਕਰ ਜਾਏ, ਇਕਾਂਤ ਬਹਿ ਲਿਬਲਾਏ। ਆਖਿਆ ਉਸ ਮਹਾਂਪੁਰਸ਼ ਕੋਲੋਂ ਉਪਦੇਸ਼ ਲੈ ਕੇ ਭਗਤ ਬੇਣੀ ਜੀ ਮਹਾਰਾਜ ਇਕਾਂਤ ਵਿੱਚ ਬੈਠ ਕੇ ਪਰਮੇਸ਼ਰ ਦੀ ਭਗਤੀ ਕਰਨ ਲੱਗੇ। ਹੁਣ ਗੋਲ ਧਨ ਨਹੀਂ ਹੈ, ਧਰਮ ਹੋ ਗਿਆ ਹੈ। ਅੱਗੇ ਲੋਕਾਂ ਦੇ ਘਰ ਕਥਾ ਕਰਨ ਜਾਂਦੇ ਸਨ ਧਨ ਵਾਸਤੇ। ਗੁਰਮੁਖ ਬੇਣੀ ਭਗਤ ਕਰ ਜਾਏ, ਇਕਾਂਤ ਬਹਿ ਲਿਵਲਾਵੈ। ਕਰਮ ਕਰੈ ਅਧਿਆਤਮੀ, ਹੋਰ ਸਕਿਤੈ ਕਿਸੈ ਅਲੱਖ ਲਿਖਾਵੈ। ਹੋਰ ਕਿਸੇ ਨਾਲ ਗੱਲ ਹੀ ਨਹੀਂ ਕਰਦੇ। ਕਰਮ ਕਰੈ ਅਧਿਆਤਮੀ, ਹੋਰ ਕਿਸੈ ਨਾ ਅਲੱਖ ਲਿਖਾਵੈ। ਉਸ ਪਰਮਾਤਮਾ ਦੀ ਗੱਲ ਹੁਣ ਲੋਕਾਂ ਨਾਲ ਨਹੀਂ ਕਰਦੇ, ਆਪਣੇ ਮਨ ਨਾਲ ਕਰਦੇ ਨੇ। ਮਾਫ਼ ਕਰਨਾ, ਜਿਹੜਾ ਪਾਠ ਮੇਰੇ 'ਤੇ ਨਹੀਂ ਅਸਰ ਕੀਤਾ, ਉਹ ਮੇਰੀ ਜ਼ਿੰਦਗੀ ਨੂੰ ਤਾਂ ਧਰਮੀ ਨਹੀਂ ਬਣਾ ਸਕਦਾ। ਹੋ ਸਕਦਾ ਕੋਈ ਸੁਣ ਕੇ ਥੋੜ੍ਹਾ ਬਹੁਤ ਬਦਲ ਜਾਵੇ। ਜਿਹੜੀ ਕਥਾ ਮੇਰੀ ਮੇਰੇ ਕਰਮਾਂ ਵਿੱਚ ਨਹੀਂ ਉਤਰੀ, ਮੇਰਾ ਜੀਵਨ ਨਹੀਂ ਬਦਲ ਸਕਦੀ। ਜਿਹੜਾ ਕੀਰਤਨ ਮੇਰੇ ਹੀ ਕਰਮਾਂ ਵਿੱਚ ਨਹੀਂ ਉਤਰਿਆ, ਮਾਫ਼ ਕਰਨਾ, ਉਹ ਮੇਰੀ ਜ਼ਿੰਦਗੀ ਨਹੀਂ ਬਦਲ ਸਕਦਾ। ਮੂੰਹ ਤੋਂ ਗੱਲ ਕਹਿਣੀ ਕੁਝ ਹੋਰ ਹੈ, ਕਲਾ ਹੈ, ਇੱਕ ਆਰਟ ਹੈ, ਪਰ ਕਰਮਾਂ ਵਿੱਚ ਉਤਰ ਜਾਣੀ ਸੁਭਾਅ ਹੈ। ਮੈਂ ਦੁਬਾਰਾ ਬੇਨਤੀ ਕਰਦੇ ਹਾਂ, ਮੂੰਹ ਤੋਂ ਗੱਲ ਕਹਿਣੀ, ਵਾਜੇ ਦੇ ਸੁਰਾਂ ਵਿੱਚੋਂ ਗੁਰੂ ਦੀ ਗੱਲ ਨਿਕਲਣੀ ਇੱਕ ਕਰਮ ਹੈ, ਪਰ ਆਪਣੇ ਕਰਮਾਂ ਵਿੱਚ ਉਤਰ ਜਾਣੀ ਸੁਭਾਅ ਹੈ, ਉਹਦੀ ਬਖਸ਼ਿਸ਼ ਹੈ। ਗੁਰਮੁਖ ਬੇਣੀ ਭਗਤ ਕਰ ਜਾਏ, ਇਕਾਂਤ ਬਹਿ ਲਿਵਲਾਏ। ਹੁਣ ਇਕਾਂਤ ਵਿੱਚ ਬੈਠ ਕੇ ਪਰਮਾਤਮਾ ਦੀ ਭਗਤੀ ਕਰਦੇ ਨੇ। ਉਸ ਮਹਾਂਪੁਰਸ਼ ਨੇ ਆਖਿਆ, ਤੂੰ ਧਨ ਵਾਸਤੇ ਕਥਾ ਕਰਦਾ, ਪਰਮਾਤਮਾ ਨੂੰ ਯਾਦ ਕਰ, ਧਨ ਤੇਰੇ ਪਿੱਛੇ ਪਿੱਛੇ ਫਿਰੇਗਾ, ਮਾਇਆ ਤੇਰਾ ਪਾਣੀ ਭਰੇਗੀ, ਤੇਰੀ ਦਾਸੀ ਬਣ ਕੇ ਸੇਵਾ ਕਰੇਗੀ। ਗੁਰਮੁਖ ਬੇਣੀ ਭਗਤ ਕਰ ਜਾਏ, ਇਕਾਂਤ ਬਹਿ ਲਿਵਲਾਵੈ। ਕਰਮ ਕਰੈ ਅਧਿਆਤਮੀ, ਆਖਿਆ ਹੁਣ ਆਪਣੇ ਆਪ ਨੂੰ ਅਧਿਆਤਮੀ ਬਣਾਉਣ ਵਾਸਤੇ ਕਰਮ ਕਰ ਰਿਹਾ ਹੈ। ਅੱਗੇ ਦੂਜੇ ਨੂੰ ਸੁਣਾਉਣਾ ਜ਼ਿਆਦਾ ਸੀ, ਹੁਣ ਆਪ ਨੂੰ ਸੁਣਨਾ ਜ਼ਿਆਦਾ ਹੈ। ਸੁਣਾਉਣਾ ਹਜ਼ਾਰ ਗੁਣਾ ਸੌਖਾ ਹੈ ਸੁਣਨ ਨਾਲੋਂ, ਸੁਣਨਾ ਹਜ਼ਾਰ ਗੁਣਾ ਔਖਾ ਹੈ। ਕਿਉਂ? ਕਿਉਂਕਿ ਸੁਣਨ ਵਾਸਤੇ ਮਨ ਚੁੱਪ ਕਰਨਾ ਪੈਂਦਾ ਅਤੇ ਮਨ ਚੁੱਪ ਹੁੰਦਾ ਨਹੀਂ। ਸੁਣਾਉਣਾ ਹਜ਼ਾਰ ਗੁਣਾ ਸੌਖਾ, ਸੁਣਾਉਣ ਵਾਸਤੇ ਨਿਗਾਹ ਦੂਸਰੇ 'ਤੇ ਕਰਨੀ ਪੈਂਦੀ ਹੈ, ਸੁਣਾਉਣ ਵਾਸਤੇ ਨਿਗਾਹ ਆਪਣੇ 'ਤੇ ਕਰਨੀ ਪੈਂਦੀ ਹੈ ਸੁਣਨ ਵਾਸਤੇ। ਕਰਮ ਕਰੈ ਅਧਿਆਤਮੀ ਹੋਰ ਕਿੱਸੇ ਨਾ ਲੱਖ ਲਖਾਵੈ। ਫਿਰ ਕੀ ਹੈ, ਘਰ ਆਇਆ ਜਾ ਪੁੱਛੀਏ ਰਾਜ ਦੁਆਰ ਗਿਆ ਅਲਾਵੈ। ਘਰ ਵਿੱਚ ਆ ਗਏ ਅਤੇ ਇਸਤਰੀ ਨੇ ਅਤੇ ਬੱਚਿਆਂ ਨੇ ਪੁੱਛ ਲਿਆ, ਰੋਟੀ ਦੇ ਕੋਈ ਨਹੀਂ, ਘਰ ਖਰਚਾ ਕੋਈ ਨਹੀਂ, ਪੈਸੇ ਕੋਈ ਨਹੀਂ, ਕੀ ਕਮਾ ਕੇ ਲਿਆਏ ਹੋ? ਅੱਗੇ ਤੁਸੀਂ ਕਥਾ ਕਰਕੇ ਆਉਂਦੇ ਸੋ, ਆਣ ਕੇ ਪੈਸੇ ਦਿੰਦੇ ਸੋ। ਅਤੇ ਭਗਤ ਬੇਣੀ ਜੀ ਕਹਿਣ ਲੱਗੇ, ਹੁਣ ਮੈਂ ਰਾਜੇ ਦੇ ਦਰ 'ਤੇ ਜਾ ਕੇ ਨੌਕਰੀ ਕਰਦਾ, ਰਾਜੇ ਨੇ ਹਾਲੀ ਤਨਖਾਹ ਨਹੀਂ ਦਿੱਤੀ ਅਤੇ ਮੈਂ ਉਹਦੇ ਕੋਲ ਮੰਗ ਵੀ ਨਹੀਂ ਸਕਿਆ। ਘਰ ਆਇਆ ਜਾ ਪੁੱਛੀਏ ਰਾਜ ਦੁਆਰ ਗਿਆ ਅਲਾਵਾ। ਆਖਿਆ ਹੁਣ ਤਾਂ ਮੈਂ ਰਾਜੇ ਦੇ ਦਰ 'ਤੇ ਜਾ ਕੇ ਐਲਾਪ ਕਰਦਾ ਵਾਂ, ਰਾਜੇ ਨੇ ਹਾਲੀ ਪੈਸੇ ਨਹੀਂ ਦਿੱਤੇ ਅਤੇ ਮੈਂ ਉਹਦੇ ਕੋਲ ਮੰਗੇ ਵੀ ਨਹੀਂ ਸ਼ਰਮ ਦੇ ਮਾਰੇ। ਉਸਨੂੰ ਹੀ ਸਤਿਗੁਰੂ ਨੇ ਆਖਿਆ, ਕਰਮ ਕਰਤ ਹੋਵੇ ਨਿਹ ਕਰਮ, ਇਸ ਵੈਸ਼ਨੋ ਕਾ ਨਿਰਮਲ ਧਰਮ। ਘਰ ਵਾਲਿਆਂ ਨੇ ਪੈਸੇ ਪੁੱਛੇ, ਭਗਤ ਜੀ ਨੇ ਆਖਿਆ ਮੈਂ ਰਾਜੇ ਦੇ ਦਰਬਾਰ ਵਿੱਚ ਕਥਾ ਕਰਦਾ ਵਾਂ, ਹੁਣ ਮੇਰੇ ਕੋਲ ਪੈਸੇ ਮੈਂ ਮੰਗੇ ਨਹੀਂ, ਉਹਨੇ ਦਿੱਤੇ ਨਹੀਂ। ਫਿਰ ਕੀ ਹੋਇਆ, ਘਰ ਸਭ ਵੱਥੂ ਮੰਗੀਆਂ ਨੂੰ ਵਲ ਛਲ ਕਰਕੇ ਚਾਤਲ। ਘਰ ਵਾਲੀ ਕਹਿੰਦੀ ਘਰ ਵਿੱਚ ਤਾਂ ਰੋਟੀ ਕੋਈ ਨਹੀਂ, ਅਨਾਜ ਕੋਈ ਨਹੀਂ, ਆਟਾ ਕੋਈ ਨਹੀਂ, ਸਬਜ਼ੀ ਕੋਈ ਨਹੀਂ, ਬੱਚੇ ਭੁੱਖੇ ਨੇ, ਕੱਪੜਾ ਕੋਈ ਨਹੀਂ। ਅਤੇ ਘਰ ਵਾਲੀ ਨੇ ਜਦੋਂ ਇੰਨਾ ਕੁਝ ਮੰਗਿਆ ਤਾਂ ਭਗਤ ਜੀ ਨੇ ਟਾਲਮ ਟੋਲ ਕਰ ਦਿੱਤੀ, ਟਾਲ ਦਿੱਤਾ ਵਲ ਛਲ ਕਰਕੇ। ਭਾਈ ਸਾਹਿਬ, ਭਾਈ ਗੁਰਦਾਸ ਜੀ, ਫਿਰ ਕੀ ਹੋਇਆ, ਵੱਡਾ ਸਾਂਗ ਵਰਤਦਾ ਉਹ ਇੱਕ ਮਨ ਪਰਮੇਸ਼ਰ ਧਿਆਵੈ। ਅਤੇ ਰੋਜ਼ ਪਰਮੇਸ਼ਰ ਨੂੰ ਯਾਦ ਕਰੀ ਜਾਂਦੇ ਨੇ, ਕਰੀ ਜਾਂਦੇ। ਇੱਕ ਦਿਨ ਪਰਮਾਤਮਾ ਨੇ ਜਜਮਾਨ ਦਾ ਰੂਪ ਧਾਰ ਕੇ ਅਤੇ ਗੱਡਿਆਂ 'ਤੇ ਸਮਾਨ ਭਰ ਕੇ ਲਿਆ ਕੇ ਭਗਤ ਜੀ ਦੇ ਘਰ ਧਰ ਦਿੱਤਾ। ਵੱਡਾ ਸਾਂਗ ਵਰਤਦਾ ਉਹ ਇੱਕ ਮਨ ਪਰਮੇਸ਼ਰ ਧਿਆਵੈ, ਉਹ ਰੱਬ ਨਾਲ ਜੁੜੇ ਨੇ। ਪਰ ਪਰਮਾਤਮਾ ਨੇ ਇਹ ਸਾਂਗ ਬਣਾਇਆ ਬਹੁਤ ਵੱਡਾ, ਇੱਕ ਗੱਡਾ, ਉਸ ਵਾਲੇ ਜ਼ਮਾਨੇ ਵਿੱਚ ਗੱਡੇ ਹੀ ਸਨ, ਗੱਡੇ 'ਤੇ ਸਾਰੇ ਪਦਾਰਥ ਰਾਸ਼ਨ ਲੱਦ ਕੇ ਲਿਆ ਕੇ ਭਗਤ ਬੇਣੀ ਜੀ ਦੇ ਘਰ ਧਰ ਦਿੱਤੇ ਅਤੇ ਆਖਿਆ ਭਗਤ ਜੀ ਨੇ ਭੇਜੇ ਨੇ। ਵੱਡਾ ਸਾਂਗ ਵਰਤਦਾ ਉਹ ਇੱਕ ਮਨ ਪਰਮੇਸ਼ਰ ਧਿਆਵੇ, ਪੈਜ ਸਵਾਰੇ ਭਗਤ ਦੀ, ਰਾਜਾ ਹੋਏ ਕਹਿ ਘਰ ਚੱਲ ਆਵੇ। ਰਾਜਾ ਆਪ ਪਰਮਾਤਮਾ ਭਗਤ ਜੀ ਦੇ ਘਰ ਚੱਲ ਕੇ ਆ ਗਿਆ। ਕਿਹਾ ਸਮਾਨ ਲਓ, ਅਤੇ ਫਿਰ ਕੀ ਆਖਿਆ, ਆਖਿਆ ਇਹ ਸਮਾਨ ਉਹਨਾਂ ਦੀ ਤਨਖਾਹ ਨਹੀਂ ਹੈ, ਸਿਰਫ ਹਾਲੀ ਉਹਨਾਂ ਦੀ ਕਥਾ ਦੀ ਭੇਟਾ ਹੈ, ਨੌਕਰੀ ਹਾਲੀ ਬਾਅਦ ਵਿੱਚ ਹੋਰ ਦਿਆਂਗਾ। ਆਪ ਜੀ ਦੇ ਸਾਹਮਣੇ ਆਖਿਆ ਇਹ ਕੇਵਲ ਅਤੇ ਕੇਵਲ ਭਗਤ ਜੀ ਜਿਹੜੀ ਕਥਾ ਕਰਦੇ ਨੇ ਨਾ, ਉਹਦੀ ਇਹ ਭੇਟਾ ਹੈ, ਉਹਨਾਂ ਦੀ ਨੌਕਰੀ ਨਹੀਂ ਹੈ ਹਾਲੀ, ਇਹ ਤਾਂ ਨਜ਼ਰਾਨਾ ਹੈ ਕੇਵਲ ਜੋ ਮੈਂ ਲੈ ਕੇ ਆਇਆ। ਭਾਈ ਸਾਹਿਬ, ਭਾਈ ਗੁਰਦਾਸ ਜੀ, ਸਿੱਖ ਧਰਮ ਦੇ ਵੇਦ ਵਿਆਸ ਇਸ ਨੂੰ ਗਾ ਰਹੇ ਨੇ। ਆਖਿਆ ਪੈਜ ਸਵਾਰੈ ਭਗਤ ਦੀ, ਰਾਜਾ ਹੋਏ ਕਹਿ ਘਰ ਚੱਲ ਆਵੇ। ਰਾਜਾ ਆਪ ਉਹਨਾਂ ਦੇ ਘਰ ਚੱਲ ਕੇ ਆ ਗਿਆ ਅਤੇ ਆਖਿਆ ਇਹ ਸਮਾਨ ਤੁਸੀਂ ਲੈ ਲਓ। ਪਰ ਕੀ ਹੈ, ਦੇ ਦਿਲਾਸਾ ਤੁਸ ਕਹਿ ਅਣਗਿਣਤੀ ਖਰਚੀ ਪਹੁੰਚਾਵੇ। ਇੰਨੇ ਪਦਾਰਥ ਗਿਣੇ ਵੀ ਨਹੀਂ ਜਾਂਦੇ ਜਿੰਨਾ ਖਰਚਾ ਭਗਤ ਜੀ ਦੇ ਘਰ ਭੇਜ ਦਿੱਤਾ ਰਾਜੇ ਨੇ, ਗਿਣਿਆ ਨਹੀਂ ਜਾਂਦਾ। ਫਿਰ ਕੀ ਹੈ, ਇਸਤਰੀ ਅਤੇ ਬੱਚੇ ਉਸ ਸਮਾਨ ਨੂੰ ਸਾਂਭਣ ਲੱਗ ਪਏ ਨੇ। ਬਹੁਤ ਡੂੰਘੀ ਗੱਲ ਹੈ ਇੱਕ ਇੱਕ ਬਚਨ ਵਿੱਚ ਗੁਰੂ ਗ੍ਰੰਥ ਸਾਹਿਬ ਦੀ। ਅਤੇ ਅਸੀਂ ਕੀ ਕਰਦੇ ਹਾਂ, ਜਦੋਂ ਬੰਦੇ ਦੇ ਘਰ ਗਰੀਬੀ ਹੋਵੇ ਉਦੋਂ ਧਨ ਵਾਸਤੇ ਗੁਰਦੁਆਰੇ ਆਉਂਦਾ, ਅੰਮ੍ਰਿਤ ਵੇਲੇ ਵੀ ਉੱਠਦਾ, ਜਦੋਂ ਚਾਰ ਪੈਸੇ ਵੱਧ ਜਾਣ ਉਦੋਂ ਆਉਂਦਾ ਹੀ, ਕਹਿੰਦਾ ਟਾਈਮ ਨਹੀਂ ਮਿਲਦਾ। ਜਦੋਂ ਜੌਬ ਨਹੀਂ ਉਦੋਂ ਰੋਜ਼ ਆਣ ਕੇ ਨੱਕ ਰਗੜਦਾ, ਮੇਰੀ ਜਾਬ ਮਿਲ ਜਾਏ, ਜਦੋਂ ਜਾਬ ਮਿਲ ਜਾਏ ਕਹਿੰਦਾ ਟਾਈਮ ਨਹੀਂ। ਆ ਤੁਹਾਡੇ ਸਾਹਮਣੇ ਹੈ ਪੰਕਤੀ, ਮੈਂ ਆਪਣੇ ਕੋਲੋਂ ਕੁਛ ਨਹੀਂ ਕਹਿ ਰਿਹਾ। ਸਤਿਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ, ਲਾਗ ਪਰੇ ਤੇਰੇ ਦਾਨ ਸਿਓ ਨਾ ਚਿੱਤ ਖਸਮਾਰੇ। ਜੋ ਤੂੰ ਦਾਨ ਦਿੱਤਾ ਸੀ ਉਹਦੇ ਨਾਲ ਫਸ ਗਿਆ, ਤੂੰ ਪੁੱਤਰ ਦਿੱਤੇ ਸਨ ਉਹਦੇ 'ਚ ਫਸ ਗਿਆ, ਤੂੰ ਪਰਿਵਾਰ ਦਿੱਤਾ ਅਤੇ ਉਹਦੇ ਵਿੱਚ ਫਸ ਗਿਆ, ਤੂੰ ਬੰਗਲੇ ਦਿੱਤੇ ਉਹਦੇ ਵਿੱਚ ਫਸ ਗਿਆ, ਤੂੰ ਕਾਰਾਂ ਦਿੱਤੀਆਂ ਉਹਦੇ ਵਿੱਚ ਫਸ ਗਿਆ, ਤੂੰ ਆਫਿਸ ਦਿੱਤੇ ਉਹਦੇ ਵਿੱਚ ਫਸ ਗਿਆ, ਅਤੇ ਤੂੰ ਸਰੀਰ ਦਿੱਤਾ ਉਹਦੇ ਵਿੱਚ ਫਸ ਗਿਆ, ਤੂੰ ਪ੍ਰਭਤਾ ਅਤੇ ਸਤਾ ਦਿੱਤੀ, ਵਡਿਆਈ ਦਿੱਤੀ ਉਹਦੇ ਵਿੱਚ ਫਸ ਗਿਆ, ਜਿਹਨੇ ਦਿੱਤਾ ਉਹ ਭੁੱਲ ਗਿਆ। ਤੁਹਾਡੇ ਸਾਹਮਣੇ ਹੈ ਸਭ ਕੁਛ। ਲਾਗ ਪਰੇ ਤੇਰੇ ਦਾਨ ਸਿਓ ਨਾ ਚਿੱਤ ਖਸਮ ਮਾਰੇ। ਹੁਣ ਖਸਮ ਥੋੜ੍ਹੀ ਹੈ ਚਿੱਤ ਵਿੱਚ, ਦਾਤ ਪਿਆਰੀ ਵਿਸਰਿਆ ਦਾ ਤਾਰਾ। ਕਿਸੇ ਵੱਡੇ ਬੰਦੇ ਨੂੰ ਪੁੱਛ ਕੇ ਵੇਲ ਕਹਿੰਦਾ ਟਾਈਮ ਨਹੀਂ ਮਿਲਦਾ ਜੀ, ਅਤੇ ਜਦੋਂ ਭੁੱਖ ਨਾਲ ਮਰਦਾ ਸੀ ਉਦੋਂ ਟਾਈਮ ਮਿਲਦਾ ਸੀ, ਜਦੋਂ ਬਿਮਾਰ ਸੀ ਉਦੋਂ ਟਾਈਮ ਮਿਲਦਾ ਸੀ, ਹੁਣ ਤੰਦਰੁਸਤ ਹੈ ਕੋਈ ਟਾਈਮ ਨਹੀਂ ਮਿਲਦਾ। ਜਦੋਂ ਦੁੱਖ ਸਨ ਉਦੋਂ ਟਾਈਮ ਮਿਲਦਾ ਸੀ, ਹੁਣ ਕੋਈ ਟਾਈਮ ਨਹੀਂ ਮਿਲਦਾ, ਹੁਣ ਕੋਈ ਟਾਈਮ ਨਹੀਂ ਮਿਲਦਾ। ਸਤਿਗੁਰੂ ਨੇ ਇਹਦੇ ਪਰਾਏ ਖੋਰੀ, ਦਾਸੀ ਸੰਗਤ ਪ੍ਰਭੂ ਤਿਆਗ ਇਹ ਕਰਮ ਹਮਾਰੇ ਆਖਿਆ। ਜਿਹੜੀ ਮਾਇਆ ਤੇਰੀ ਦਾਸੀ ਹੈ ਉਹਦੀ ਅਸੀਂ ਸੰਗਤ ਕਰਨੇ ਹਾਂ, ਅਤੇ ਜਿਹੜਾ ਮਾਇਆ ਦਾ ਮਾਲਕ ਹੈ ਉਹਨੂੰ ਜਾਣਦੇ ਹੀ ਨਹੀਂ। ਦਾਸੀ ਸੰਗਤ ਪ੍ਰਭੂ ਤਿਆਗ ਇਹ ਕਰਮ ਹਮਾਰੇ, ਸਾਡੇ 'ਤੇ ਕਰਮੇ ਨੇ। ਫਿਰ ਭਗਤ ਬਾਬਾ ਕਬੀਰ ਜੀ ਮਹਾਰਾਜ ਬੜੀ ਚੰਗੀ ਗੱਲ ਕਹਿੰਦੇ ਨੇ, ਅਤੇ ਮੈਂ ਜਿੱਥੇ ਕਈ ਸਾਲਾਂ ਤੋਂ ਰਿਕਾਰਡਿੰਗ ਹੁੰਦੀ ਰਹੀ ਹੈ ਤਿੱਤੀ ਵੰਗਸਾ ਗੁਰਦੁਆਰੇ, ਇਹ ਲਫਜ਼ ਮੈਂ ਅਕਸਰ ਕਿਹਾ ਕਰਦਾ, ਮੇਰੇ ਤੁਹਾਡੇ ਸਮਾਜ ਵਿੱਚ ਅਮੀਰ ਆਦਮੀ ਨੂੰ ਪੰਜਾਬੀ ਵਿੱਚ ਸ਼ਾਹ ਜੀ ਕਹਿੰਦੇ ਸਨ, ਅਤੇ ਉਹਦੀ ਵਹੁਟੀ ਨੂੰ ਸ਼ਾਹਣੀ ਕਹਿੰਦੇ ਨੇ। ਪਰਮਾਤਮਾ ਸਭ ਤੋਂ ਵੱਡਾ ਸ਼ਾਹ ਹੈ, ਅਤੇ ਬਾਬਾ ਕਬੀਰ ਨੇ ਉਹਦੀ ਵਹੁਟੀ ਮਾਇਆ ਨੂੰ ਸ਼ਾਹਣੀ ਆਖਿਆ ਹੈ ਗੁਰੂ ਗ੍ਰੰਥ ਸਾਹਿਬ 'ਚ। ਅਤੇ ਬਾਬਾ ਕਬੀਰ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ, ਸ਼ਾਇਦ ਮੈਨੂੰ ਤੁਹਾਨੂੰ ਕੋਈ ਸਮਝ ਆ ਜਾਏ। ਬਾਬਾ ਕਬੀਰ ਕਹਿੰਦੇ ਨੇ, ਸ਼ਾਹਾਂ ਸਤ ਕਰੈ ਜੀ ਆਪਣਾ, ਸੋਰ ਮਈਆ ਕੋ ਮਿਲੈ ਨਾ ਸੁਪਨਾ। ਜਿਹੜੇ ਸ਼ਾਹਣੀ ਨੂੰ ਸੱਚੀ ਮੰਨ ਬੈਠੇ ਨੇ ਉਹ ਪਰਮਾਤਮਾ ਨੂੰ ਕਦੀ ਨਹੀਂ ਮਿਲ ਸਕਦੇ, ਭਾਵੇਂ ਜਿੱਥੇ ਮਰਜ਼ੀ ਟੁੱਟ ਜਾਣ। ਨੰਨੇ ਨੂੰ ਸਿਆਰੀ ਹੈ ਇਸਤਰੀ ਲਿੰਗ ਸ਼ਾਹਣੀ। ਹੁਣ ਤੁਸੀਂ ਆਪਣੇ ਅੰਦਰ ਝਾਤੀ ਮਾਰੋ ਅਤੇ ਮੈਂ ਆਪਣੇ ਅੰਦਰ ਝਾਤੀ ਮਾਰਾਂ ਵੀ ਸਾਨੂੰ ਦਾਤੇ ਨਾਲ ਜ਼ਿਆਦਾ ਪਿਆਰ ਹੈ ਕਿ ਦਾਤਾਂ ਨਾਲ ਜ਼ਿਆਦਾ ਪਿਆਰ ਹੈ, ਬੱਚਿਆਂ ਨਾਲ ਜ਼ਿਆਦਾ ਪਿਆਰ ਹੈ ਕਿ ਜਿੰਨੇ ਬੱਚੇ ਦਿੱਤੇ ਨੇ ਉਹਦੇ ਨਾਲ ਜ਼ਿਆਦਾ ਪਿਆਰ ਹੈ, ਸਰੀਰ ਨਾਲ ਜ਼ਿਆਦਾ ਪਿਆਰ ਹੈ ਕਿ ਜਿੰਨੇ ਸਰੀਰ ਦਿੱਤਾ ਉਹਦੇ ਨਾਲ ਜ਼ਿਆਦਾ ਪਿਆਰ ਹੈ, ਆਪਣੇ ਕਾਰੋਬਾਰਾਂ ਨਾਲ ਜ਼ਿਆਦਾ ਪਿਆਰ ਹੈ ਕਿ ਜਿੰਨੇ ਕਾਰੋਬਾਰ ਦਿੱਤੇ ਨੇ ਉਹਦੇ ਨਾਲ ਜ਼ਿਆਦਾ ਪਿਆਰ ਹੈ। ਹੁਣ ਤੁਸੀਂ ਆਪਣੇ ਅੰਦਰ ਸੋਚ ਲਓ ਅਤੇ ਮੈਂ ਆਪਣੇ ਅੰਦਰ ਸੋਚ ਲਾ, ਅਤੇ ਰਿਜ਼ਲਟ ਤਾਂ ਮੇਰੇ ਤੁਹਾਡੇ ਸਾਹਮਣੇ ਹੁਣੇ ਅੰਦਰੋਂ ਸਭ ਦਿਸਦਾ ਪਿਆ। ਸ਼ਾਹਨ ਸਤ ਕਰੈ ਜੀ ਆਪਣਾ, ਸੋ ਰਮਈਆ ਕੋ ਮਿਲੈ ਨਾ ਸੁਪਨੇ। ਬਾਬਾ ਕਬੀਰ ਸੁਪਨੇ ਵਿੱਚ ਵੀ ਰਾਮ ਦਾ ਉਹਨੂੰ ਸੁਪਨਾ ਵੀ ਨਹੀਂ ਆਉਣਾ, ਪ੍ਰਤੱਖ ਦੀ ਤਾਂ ਗੱਲ ਛੱਡ। ਕਿਉਂ? ਕਿਉਂਕਿ ਸੁਪਨੇ ਵੀ ਉਹਦੇ ਆਉਂਦੇ ਨੇ ਜਿਹੜਾ ਕਰਮ ਹੋਵੇ ਸਵੇਰੇ ਦਿਨ 'ਚ। ਸੋ ਰਮਈਆ ਕੋ ਮਿਲੈ ਨਾ ਸੁਪਨਾ, ਜਿਹਨੇ ਸ਼ਾਹਣੀ ਨੂੰ ਸੱਚ ਮੰਨ ਲਿਆ। ਅਤੇ ਫਿਰ ਮਹਾਰਾਜ ਕਹਿੰਦੇ, ਜਿਹੜੇ ਦੇਣ ਵਾਲੇ ਨਾਲੋਂ ਦਿੱਤੀ ਚੀਜ਼ ਨੂੰ ਜ਼ਿਆਦਾ ਸੱਚੇ ਮੰਨਦੇ ਨੇ ਉਹ ਕੌਣ ਨੇ? ਦਿੰਦੇ ਥਾਵੋਂ ਦਿੱਤਾ ਚੰਗਾ ਮਨਮੁੱਖ ਐਸਾ ਜਾਣੀਐ। ਜਿਹੜਾ ਦੇਣ ਵਾਲੇ ਨਾਲੋਂ ਦਿੱਤੀ ਚੀਜ਼ ਨੂੰ ਜ਼ਿਆਦਾ ਪਿਆਰ ਕਰਦਾ, ਜ਼ਿਆਦਾ ਇੰਪੋਰਟੈਂਸ ਦਿੰਦਾ, ਜ਼ਿਆਦਾ ਤਰਜੀਹ ਦਿੰਦਾ, ਸਮਝ ਲੈਣਾ ਮਨਮੁੱਖ ਹੈ। ਭਾਵੇਂ ਕਿੰਨੇ ਸਾਲਾਂ ਤੋਂ ਕਥਾ ਕਰ ਰਿਹਾ ਅਤੇ ਭਾਵੇਂ ਸੁਣ ਰਿਹਾ ਅਤੇ ਭਾਵੇਂ ਗੁਰਦੁਆਰੇ ਆ ਰਿਹਾ ਅਤੇ ਭਾਵੇਂ ਸੇਵਾ ਕਰ ਰਿਹਾ ਅਤੇ ਭਾਵੇਂ ਇਲੈਕਸ਼ਨ ਲੜ ਰਿਹਾ, ਦਿਨ ਦੇ ਥਾਵੋਂ ਦਿੱਤਾ ਚੰਗਾ ਮਨਮੁੱਖ ਐਸਾ ਜਾਣੀਐ। ਸਤਿਗੁਰੂ ਦੇ ਬੋਲ। ਫਿਰ ਕੀ ਕੀਤਾ? ਜਿਉਂ ਹੀ ਰਾਸ਼ਨ ਸੌਦਾ ਸਾਰਾ ਕੁਝ ਪਰਮਾਤਮਾ ਨੇ ਭਗਤ ਜੀ ਦੇ ਘਰ ਪਹੁੰਚਾਇਆ, ਅਤੇ ਭਗਤ ਜੀ ਦੀ ਇਸਤਰੀ ਅਤੇ ਬੱਚੇ ਅਤੇ ਰਾਸ਼ਨ ਸੰਭਾਲਣ ਲੱਗ ਗਏ, ਅਤੇ ਰੱਬ ਉੱਥੋਂ ਉੱਠ ਕੇ ਪਰਮਾਤਮਾ ਭਗਤ ਜੀ ਦੇ ਕੋਲ ਜੰਗਲ ਵਿੱਚ ਚਲਾ ਗਿਆ। ਦੇ ਦਿਲਾਸਾ ਤੁਸ ਕੈ ਅਣਗਿਣਤੀ ਖਰਚੀ ਪਹੁੰਚਾਵੈ, ਉੱਥੋਂ ਆਇਆ ਭਗਤ ਪਾਸ ਹੋਏ ਦਿਆਲ ਹੇਤ ਉਪਜਾਵੈ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਪਰਮਾਤਮਾ ਅਤੇ ਉਹਨਾਂ ਦੇ ਘਰ ਵਿੱਚ, ਕਿਉਂਕਿ ਉਹਨਾਂ ਦੀ ਮੰਗ ਸਿਰਫ ਦੌਲਤ ਸੀ, ਧਨ ਸੀ, ਉਹਨਾਂ ਨੂੰ ਧਨ ਦੇ ਦਿੱਤਾ। ਹੁਣ ਜਿਹੜਾ ਧਨ ਤੋਂ ਅੱਗੇ ਪਹੁੰਚ ਗਿਆ ਉਹਨੂੰ ਵੀ ਤਾਂ ਕੋਈ ਦੇਣਾ ਨਾ, ਜਿਹੜਾ ਧਨ ਨੂੰ ਕ੍ਰਾਸ ਕਰ ਬੈਠਾ ਉਹਨੂੰ ਵੀ ਤਾਂ ਫਿਰ ਕੁਛ ਦੇਣਾ ਹੈ ਕਿ ਨਹੀਂ? ਜਿਹੜੇ ਧਨ ਮੰਗਦੇ ਸਨ ਬੱਚੇ ਅਤੇ ਇਸਤਰੀ, ਉਹਨਾਂ ਨੂੰ ਤਾਂ ਪਰਮਾਤਮਾ ਨੇ ਧਨ ਦੇ ਦਿੱਤਾ, ਗੱਡਾ ਲੱਦ ਕੇ ਜਾ ਕੇ ਉਹਦੇ ਘਰ ਰੱਖਿਆ, ਸੰਭਾਲ ਲਓ, ਆ ਖਰਚਾ ਫੜੋ। ਦੇ ਦਿਲਾਸਾ ਤੁਸਕੈ ਦਾ ਮਤਲਬ ਹੁੰਦਾ ਖੁਸ਼ ਹੋ ਕੇ। ਅਣਗਿਣਤੀ ਖਰਚੀ ਪਹੁੰਚਾਵੈ, ਅਣਗਿਣਤ ਖਰਚਾ ਦੇ ਦਿੱਤਾ, ਜਿੰਨਾ ਮਰਜ਼ੀ ਕਰੋ, ਖਾਓ ਪੀਓ। ਹੁਣ ਇਸਤਰੀ ਵੀ ਪੈਸੇ ਸੰਭਾਲਣ ਲੱਗ ਪਈ ਅਤੇ ਬੱਚੇ ਵੀ ਪੈਸੇ ਸੰਭਾਲਣ ਲੱਗ ਪਏ ਅਤੇ ਸਾਰਾ ਸਮਾਨ ਸੰਭਾਲਣ ਲੱਗ ਪਏ, ਅਤੇ ਰੱਬ ਦੇਣ ਵਾਲੇ ਨੂੰ ਕਿਹਨੇ ਪੁੱਛਿਆ? ਉਹ ਤਾਂ ਟੁੱਟ ਗਿਆ ਉੱਥੋਂ, ਦੇਣ ਵਾਲੇ ਨੂੰ ਕਿਹਨੇ ਪੁੱਛਿਆ? ਤੁਹਾਡੇ ਸਾਹਮਣੇ ਤਾਂ ਹੈ ਪੰਕਤੀ। ਉੱਥੋਂ ਆਇਆ ਭਗਤ ਪਾਸ, ਫਿਰ ਪਰਮਾਤਮਾ ਉਹਦੇ ਘਰ ਰਾਸ਼ਨ ਪਹੁੰਚਾ ਕੇ, ਜਿਹਨਾਂ ਨੂੰ ਰਾਸ਼ਨ ਲੋੜ ਸੀ ਉਹਨਾਂ ਨੂੰ ਰਾਸ਼ਨ ਦਿਓ। ਆਪ ਜੀ ਸੁਖਮਣੀ ਸਾਹਿਬ ਪੜ੍ਹਦੇ ਹੋ, ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਭਿੰਨ, ਤੇ ਸਾਹਿਬ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਜਿਨ੍ਹਾਂ 'ਤੇ ਰੱਬ ਖੁਸ਼ ਹੁੰਦਾ ਉਹਨਾਂ ਨੂੰ ਸੁੱਖ ਦਿੰਦਾ, ਜਿਨ੍ਹਾਂ 'ਤੇ ਬੜਾ ਖੁਸ਼ ਹੁੰਦਾ ਉਹਨਾਂ ਨੂੰ ਸੁਖਦਾਤਾ ਦਿੰਦਾ। ਸੋ ਪ੍ਰਸੰਨ ਲਿਖਿਆ, ਸੋ ਪ੍ਰਸੰਨ ਦਾ ਮਤਲਬ ਹੁੰਦਾ ਬੜਾ ਖੁਸ਼। ਫਿਰ ਪਤਾ ਕਰਨਾ ਪਏਗਾ ਵੀ ਰੱਬ ਖੁਸ਼ ਵੀ ਹੁੰਦਾ ਅਤੇ ਬੜਾ ਖੁਸ਼ ਵੀ ਹੁੰਦਾ, ਤਾਂ ਸਤਿਗੁਰ ਕਹਿੰਦੇ ਨੇ ਹੁੰਦਾ। ਜਿਨ੍ਹਾਂ 'ਤੇ ਖੁਸ਼ ਹੁੰਦਾ ਉਹਨਾਂ ਨੂੰ ਸੰਸਾਰ ਦੇ ਸੁੱਖ ਦਿੰਦਾ, ਅਤੇ ਜਿਨ੍ਹਾਂ 'ਤੇ ਬੜਾ ਖੁਸ਼ ਹੁੰਦਾ ਉਹਨਾਂ ਨੂੰ ਖੁਸ਼ ਸੁੱਖਾਂ ਤੋਂ ਵੀ ਅਗਲੀ ਡਿਗਰੀ ਸੁਖਦਾਤਾ ਦਿੰਦਾ। ਜਿਨ੍ਹਾਂ 'ਤੇ ਖੁਸ਼ ਹੁੰਦਾ ਉਹਨਾਂ ਨੂੰ ਪ੍ਰਭਤਾ ਦਿੰਦਾ, ਜਿਨ੍ਹਾਂ 'ਤੇ ਬੜਾ ਖੁਸ਼ ਹੁੰਦਾ ਉਹਨਾਂ ਦੇ ਹਿਰਦੇ ਵਿੱਚ ਪ੍ਰਭੂ ਹੀ ਆ ਜਾਂਦਾ। ਜਿਨ੍ਹਾਂ 'ਤੇ ਖੁਸ਼ ਹੁੰਦਾ ਉਹਨਾਂ ਨੂੰ ਦਾਤਾਂ ਦਿੰਦਾ, ਅਤੇ ਜਿਨ੍ਹਾਂ 'ਤੇ ਬੜਾ ਖੁਸ਼ ਹੁੰਦਾ ਉਹਨਾਂ ਦੀ ਝੋਲੀ ਵਿੱਚ ਦਾਤਾ ਹੀ ਪੈ ਜਾਂਦਾ। ਜਿਨ੍ਹਾਂ 'ਤੇ ਖੁਸ਼ ਹੁੰਦਾ ਉਹਨਾਂ ਨੂੰ ਸੰਸਾਰ ਦਿੰਦਾ, ਜਿਨ੍ਹਾਂ 'ਤੇ ਬੜਾ ਖੁਸ਼ ਹੁੰਦਾ ਉਹਨਾਂ ਨੂੰ ਨਿਰੰਕਾਰ ਦਿੰਦਾ। ਫਿਰ ਹੁੰਦਾ ਕੀ ਹੈ, ਉਹਨੂੰ ਪਤਾ ਲੱਗ ਜਾਂਦਾ ਵੀ ਸੁੱਖਾਂ ਦੀ ਲੋੜ ਤਾਂ ਹੈ, ਪਰ ਇਹ ਸੁੱਖ ਉਹਨਾਂ ਚਿਰ ਰਹਿਣਗੇ ਜਿੰਨਾ ਚਿਰ ਇਹ ਸਰੀਰ ਰਹੇਗਾ। ਜਿੱਦਣ ਜਾਏਗਾ ਇਹ ਸੁੱਖ ਇਹਦੇ ਨਾਲ ਨਹੀਂ ਜਾਣਗੇ, ਜੇ ਇਹਨੂੰ ਦਾਤਾ ਮਿਲ ਗਿਆ ਨਾਲ ਜਾਏਗਾ। ਪੜ੍ਹਦਿਆਂ ਤਾਂ ਬੜੇ ਸਾਲ ਹੋ ਗਏ ਨੇ ਕਿ ਨਾਮ ਦਾ ਧਨ ਤੇਰੇ ਨਾਲ ਜਾਏਗਾ। ਸਾਥ ਨਾ ਚੱਲ ਹੈ ਬਿਨ ਭਜਨ ਵਿਖਿਆ ਸਗਲੀ ਛਾਰ, ਬੜੇ ਸਾਲ ਹੋ ਗਏ ਨੇ ਪੜ੍ਹਦਿਆਂ। ਹਰ ਹਰ ਨਾਮ ਕਮਾਵਨਾ ਨਾਨਕ ਇਹ ਧਨ ਸਾਰ, ਮੇਰੇ ਪਾਤਸ਼ਾਹ ਕਹਿ ਰਹੇ ਉੱਥੋਂ ਆਇਆ ਭਗਤ ਪਾਸ ਪਰਮਾਤਮਾ, ਫਿਰ ਘਰ ਉਹਨਾਂ ਦੇ ਸਮਾਨ ਪਹੁੰਚਾ ਕੇ ਫਿਰ ਭਗਤ ਜੀ ਕੋਲ ਗਿਆ ਜੰਗਲ ਵਿੱਚ। ਕਹਿੰਦਾ ਭਗਤ ਜੀ ਤੁਹਾਡੀ ਘਾਲਣਾ ਥਾਂ ਪੈ ਗਈ ਹੈ, ਘਰਦਿਆਂ ਤੁਹਾਡਿਆਂ ਨੂੰ ਮੈਂ ਰਾਸ਼ਨ ਪਹੁੰਚਾਇਆ, ਸੁੱਖ ਪਹੁੰਚਾਇਆ, ਹੁਣ ਤੁਸੀਂ ਦੱਸੋ। ਫਿਰ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਹੋਏ ਦਿਆਲ ਹੇਤ ਉਪਜਾਵੈ, ਆਪਣਾ ਆਪ ਹੀ ਭਗਤ ਦੇ ਹਿਰਦੇ ਵਿੱਚ ਪ੍ਰਗਟ ਕਰ ਦਿੱਤਾ, ਆਖਿਆ ਤੇਰੀ ਘਾਲਣਾ ਥਾਂ ਪੈ ਗਈ, ਭਗਤ ਜਨਾ ਜੈਕਾਰ ਕਰਾਵੈ। ਇਹ ਉਸ ਭਗਤ ਬੇਣੀ ਜੀ ਮਹਾਰਾਜ ਦਾ ਪਵਿੱਤਰ ਸ਼ਬਦ ਹੈ ਜਿਹੜਾ ਤੁਹਾਡੀ ਅਸੀਸ ਨਾਲ ਮੇਰੇ ਜ਼ਿਹਨ ਵਿੱਚ ਆਇਆ। ਮੈਂ ਜਦ ਘਰ ਪਹੁੰਚਿਆ, ਜਿੱਥੇ ਮੈਂ ਠਹਿਰਿਆ ਹੋਇਆ, ਗੁਰੂ ਦੀ ਕਿਰਪਾ ਨਾਲ ਠਹਿਰਨਾ ਹਮੇਸ਼ਾ, ਤਾਂ ਮੇਰੇ ਮਨ 'ਚ ਖਿਆਲ ਆਇਆ ਵੀ ਇਹ ਸ਼ਬਦ ਲੈ ਲੈਂਦੇ ਹਾਂ, 4-5 ਦਿਨ ਜਿੰਨੇ ਦਿਨ ਹਾਜ਼ਰੀ ਭਰਾਂਗੇ ਗੁਰੂ ਦੀ ਕਿਰਪਾ ਨਾਲ। ਭਗਤ ਜੈਦੇਵ ਜੀ ਮਹਾਰਾਜ ਦਾ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਮੁਬਾਰਕ ਪਵਿੱਤਰ 93 ਅੰਕ 'ਤੇ ਹੈ। ਭਗਤ ਜੀ ਨੇ ਤਸਵੀਰ ਖਿੱਚੀ ਹੈ ਸ੍ਰੀ ਰਾਗ ਵਿੱਚ ਬੰਦੇ ਦੀ ਜ਼ਿੰਦਗੀ ਤੋਂ, ਮਾਤਾ ਦੇ ਗਰਭ ਤੋਂ ਲੈ ਕੇ ਸਰੀਰ ਦੇ ਨਾਸ਼ ਹੋਣ ਤੱਕ ਦੀ। ਉਹ ਮੈਂ ਤੁਹਾਡੇ ਸਾਹਮਣੇ ਕੁਛ ਦਿਨ ਰੱਖਣੀ ਹੈ, ਸ਼ੁਰੂ ਕਰਨ ਲੱਗੇ ਹਾਂ। ਸਾਰੀ ਸੰਗਤ ਕਿਰਪਾ ਦਇਆ ਮਿਹਰ ਕਰਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਇੱਕ ਵਾਰੀ ਆਖੋ ਸਤਨਾਮ ਸ੍ਰੀ ਗੁਰੂ। ਪਹਿਲਾ ਰਾਗ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸ੍ਰੀ ਰਾਗ, ਪਹਿਲਾ ਰਾਗ। ਸ੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੀ। ਭਗਤ ਬੇਣੀ ਜੀ ਮਹਾਰਾਜ ਦੇ ਹਿਰਦੇ ਵਿੱਚੋਂ ਪ੍ਰਗਟ ਹੋਏ ਬੋਲ, ਪਰ ਮੈਂ ਟੁਰਦਿਆਂ ਟੁਰਦਿਆਂ ਇੱਕ ਗੱਲ ਕਹਿ ਜਾਵਾਂ, ਬੋਲ 4 ਕਿਸਮ ਦੇ ਨੇ, ਸ਼ਬਦ 4 ਕਿਸਮ ਦਾ ਹੈ। ਅਸੀਂ ਸ਼ਬਦ ਗੁਰੂ ਦੇ ਉਪਾਸ਼ਕ ਹਾਂ, ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇਹ ਪੂਰਨਾ ਪਾ ਕੇ ਦਿੱਤਾ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਕਿਤੇ ਸਾਰੀ ਉਮਰ ਇਸ ਤਰ੍ਹਾਂ ਨਾ ਲੰਘ ਜਾਏ। ਗੁਰੂ ਦਸਮ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਆਪਣੇ ਸਰੀਰ ਨੂੰ ਸੰਕੋਚਿਆ ਜੀਵਨ ਨੂੰ ਦਸਾਂ ਪਾਤਸ਼ਾਹੀਆਂ ਤੋਂ ਬਾਅਦ, ਫਿਰ ਉਹਨਾਂ ਨੇ ਬਚਨ ਕਹੇ ਸਨ ਪੂਜਾ ਅਕਾਲ ਦੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ। ਅਤੇ ਅਕਾਲ ਦੀ ਪੂਜਾ ਕਿਹਦੇ ਨਾਲ ਕਰੀਏ, ਜਿਹਦਾ ਰੂਪ ਨਹੀਂ ਰੰਗ ਨਹੀਂ ਭੇਖ ਨਹੀਂ ਉਹਦੀ ਪੂਜਾ ਕਾਹਦੇ ਨਾਲ ਕਰੀਏ। ਯਾਦ ਰੱਖਣਾ ਉਹਦੀ ਪੂਜਾ ਕੇਵਲ ਅਤੇ ਕੇਵਲ ਵਿਚਾਰਾਂ ਨਾਲ ਹੋਏਗੀ, ਮਨ ਨਾਲ ਹੋਏਗੀ। ਜਿਹਦਾ ਰੂਪ ਰੰਗ ਨਹੀਂ ਆਕਾਰ ਨਹੀਂ ਉਸਨੂੰ ਤੁਸੀਂ ਰੁਮਾਲਾ ਦੇ ਸਕਦੇ ਹੋ, ਮੈਂ ਤੁਹਾਨੂੰ ਪੁੱਛਦਾ। ਜਿਹਦਾ ਰੂਪ ਨਹੀਂ, ਰੂਪ ਨਾ ਰੇਖ ਨਾ ਰੰਗ, ਕਿਸ ਤ੍ਰੈਗੁਣ ਤੇ ਪ੍ਰਭਿੰਨ, ਉਹਦੇ ਵਾਸਤੇ ਪ੍ਰਸ਼ਾਦ ਪੂਜਾ ਹੈ, ਇਹ ਤੇ ਸਰਗੁਣ ਪੂਜਾ ਹੈ, ਸਰਗੁਣ ਪੂਜਾ ਹੈ। ਸਰਗੁਣ ਪੂਜਾ ਇਸ ਵਾਸਤੇ ਕਰਨੀ ਹੈ, ਜਿਵੇਂ ਬੱਚਾ ਸਕੂਲ ਗਿਆ ਅਤੇ ਏ ਫਾਰ ਐਪਲ ਪੜ੍ਹਾਇਆ ਗਿਆ 6 ਮਹੀਨੇ ਵਾਸਤੇ, ਅਤੇ 20 ਸਾਲ ਤੋਂ ਏ ਫਾਰ ਐਪਲ ਹੀ ਪੜ੍ਹ ਰਿਹਾ, ਕਾ ਕਬੂਤਰ ਹੀ ਪੜ੍ਹ ਰਿਹਾ। ਰੁਮਾਲੇ ਦੀ ਸਰਗੁਣ ਪੂਜਾ ਕਰ ਰਹੇ ਹਾਂ, ਕਦੀ ਜ਼ਿੰਦਗੀ ਵਿੱਚ ਇਹ ਵੀ ਸੋਚ ਰੁਮਾਲੇ ਦੇ ਥੱਲੇ ਕੀ ਹੈ? 20 ਸਾਲ ਤੋਂ ਗੁਰੂ ਨੂੰ ਰੁਮਾਲਾ ਚੜ੍ਹਾ ਰਿਹਾ, ਰੁਮਾਲਾ ਚੁੱਕ ਕੇ ਤੇ ਦੇਖ ਥੱਲੇ ਕੀ ਹੈ। ਕਾਸ਼ ਕਿਤੇ ਸਿੱਖ ਜਗਤ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਹਿਮੀਅਤ ਸਮਝ ਆ ਜਾਏ ਸਾਨੂੰ, ਵੀ ਅਸੀਂ ਕੀ ਕਰ ਰਹੇ ਹਾਂ, ਅਸੀਂ ਸਾਰੀ ਦੁਨੀਆ 'ਤੇ ਕਰ ਕੀ ਰਹੇ ਹਾਂ, ਅਤੇ ਸਾਡੇ ਗੁਰੂ ਨੇ ਆਖਿਆ ਕੀ ਸੀ? ਮੈਂ ਆਪ ਜੀ ਨੂੰ ਅਰਜ਼ ਕਰਾਂ, ਤੁਹਾਡਾ ਬਹੁਤਿਆਂ ਦਾ ਪਿਛੋਕੜ ਤੁਹਾਡੇ ਦਾਦਾ ਬਾਬਾ ਦਾ ਪੰਜਾਬ ਤੋਂ ਹੈ। ਆ ਜਿਹੜਾ ਪ੍ਰਸ਼ਾਦ ਗੁਰੂ ਦੀ ਕਿਰਪਾ ਨਾਲ ਅਸੀਂ ਬਣਾ ਕੇ ਭੋਗ ਲਵਾਉਂਦੇ ਹਾਂ, ਮੇਰੀ ਬੇਨਤੀ ਸੁਣ ਲਓ, ਇਸ ਪ੍ਰਸ਼ਾਦ ਨੂੰ ਪੰਜਾਬ ਵਿੱਚ ਭੋਗ ਕਹਿੰਦੇ ਨੇ, ਪ੍ਰਸ਼ਾਦ ਨਹੀਂ ਕਹਿੰਦੇ। ਬਾਬਾ ਰਵਿਦਾਸ ਜੀ ਮਹਾਰਾਜ ਨੇ ਇਹਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਚੰਗੀ ਤਰ੍ਹਾਂ ਬਖਸ਼ਿਸ਼ ਕੀਤਾ, ਆਖਿਆ ਪਰਮਾਤਮਾ ਮੈਂ ਬੜਾ ਗਰੀਬ ਹਾਂ, ਮੇਰੇ ਕੋਲ ਆਟਾ ਘਿਓ ਕੋਈ ਨਹੀਂ ਹੈ ਤੇਰੇ ਵਾਸਤੇ ਪ੍ਰਸ਼ਾਦ ਬਣਾਉਣ ਵਾਸਤੇ, ਮੇਰੇ ਕੋਲ ਪੈਸੇ ਕੋਈ ਨਹੀਂ ਹਨ ਤੈਨੂੰ ਪ੍ਰਸ਼ਾਦ ਚੜ੍ਹਾਉਣ ਵਾਸਤੇ, ਮੇਰੇ ਕੋਲ ਕੇਵਲ ਇੱਕ ਤੇਰਾ ਨਾਮ ਹੈ, ਇਹਨੂੰ ਹੀ ਭੋਗ ਲਾ ਲਈ, ਸੱਤ ਨਾਮ ਹੈ ਹਰ ਭੋਗ ਤੁਹਾਰੇ। ਆ ਦੇਖ ਲਓ, ਇਹੀ ਪ੍ਰਸ਼ਾਦ ਹੈ ਮੇਰਾ, ਮੈਂ ਆਪ ਜੀ ਨੂੰ ਬੇਨਤੀ ਕਰਾਂ, ਸਰਗੁਣ ਤੋਂ ਸ਼ੁਰੂ ਹੋ ਕੇ ਅੱਗੇ ਚੱਲ, ਏ ਫਾਰ ਐਪਲ ਤੋਂ ਸ਼ੁਰੂ ਹੋਇਆ ਸਰ, ਡਾਕਟਰ ਤੇ ਬਣ ਗਿਆ, PhD ਤੇ ਕਰ ਗਿਆ, ਇੰਜੀਨੀਅਰਿੰਗ ਤੇ ਬਣ ਗਿਆ, ਪਰ ਪਰਮਾਰਥ ਦੀ ਦੁਨੀਆ ਵਿੱਚ ਏ ਫਾਰ ਐਪਲ ਤੇ ਖਲੋਤਾ, ਕਾ ਕਬੂਤਰ ਤੇ ਖੜਾ। ਤਾਂ ਮੈਂ ਬੇਨਤੀ ਕਰ ਦੇਣਾ ਚਾਹੁੰਦਾ ਆਪ ਜੀ ਨੂੰ, ਤਾਂ ਕਿ ਗੱਲ ਕੁਝ ਸਮਝ ਆ ਜਾਏ ਕਿ ਸ਼ਬਦ ਬਾਣੀ 4 ਕਿਸਮ ਦੀ ਹੈ। ਪਹਿਲਾ ਹੈ ਅਪਸ਼ਬਦ, ਗੰਦੇ ਬੋਲ, ਈਰਖਾਲੂ ਬੋਲ, ਜਿਹਦੇ ਨਾਲ ਨਫ਼ਰਤ ਪੈਦਾ ਹੁੰਦੀ, ਝਗੜੇ ਪੈਦਾ ਹੁੰਦੇ ਨੇ, ਵੈਰ ਵਿਰੋਧ ਪੈਦਾ ਹੁੰਦੇ ਨੇ, ਵਿਕਾਰ ਪੈਦਾ ਹੁੰਦੇ ਨੇ, ਅਪਸ਼ਬਦ। ਦੂਸਰਾ ਹੈ ਸ਼ਬਦ ਜਿਹਦੇ ਨਾਲ ਵਪਾਰ ਹੁੰਦਾ ਹੈ, ਸੰਸਾਰ ਨਾਲ ਰਿਸ਼ਤਾ ਜੁੜਦਾ ਹੈ। ਜਦੋਂ ਮੈਂ ਟਰੈਵਲ ਕਰਦਾ, ਮਲੇਸ਼ੀਅਨ ਲੈਂਗੁਏਜ ਜਦੋਂ ਬੋਲਦੇ ਨੇ ਹਵਾਈ ਜਹਾਜ਼ 'ਚ ਬੈਠਿਆ, ਮੇਰੇ ਕੱਖ ਪੱਲੇ ਨਹੀਂ ਪੈਂਦਾ। ਜਦੋਂ ਫਿਰ ਕੋਈ ਹਿੰਦੀ ਬੋਲਦੇ ਨੇ, ਅੰਗਰੇਜ਼ੀ ਬੋਲਦੇ ਨੇ, ਕੋਈ ਸਮਝ ਆ ਜਾਂਦੀ, ਸ਼ਬਦ ਨਾਲ ਸੰਸਾਰ ਦਾ ਰਿਸ਼ਤਾ ਹੈ। ਮੈਂ ਬੋਲ ਰਿਹਾ ਪੰਜਾਬੀ, ਜਿਹਨਾਂ ਨੂੰ ਨਹੀਂ ਸਮਝ, ਨੌਜਵਾਨ ਬੱਚੇ ਤਾਂ ਹੀ ਨਹੀਂ ਗੁਰਦੁਆਰੇ ਆਉਂਦੇ, ਉਹ ਕਹਿੰਦੇ ਸਾਨੂੰ ਸਮਝ ਤਾਂ ਕੁਝ ਆਉਂਦਾ ਨਹੀਂ। ਸ਼ਬਦ ਨਾਲ ਚੱਲੇਗਾ ਸੰਸਾਰ, ਧੰਦਾ, ਵਪਾਰ, ਗੁਰ ਸ਼ਬਦ ਨਾਲ ਚੱਲੇਗਾ ਪਰਮਾਰਥ। ਤੀਸਰਾ ਹੈ ਗੁਰ ਸ਼ਬਦ, ਚੌਥਾ ਹੈ ਬ੍ਰਹਮ ਸ਼ਬਦ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਮਰਦਾਨੇ ਨੂੰ ਕਹਿੰਦੇ ਨੇ, ਮਰਦਾਨਿਆ ਰਬਾਬ ਸੁਰ ਕਰ ਬਾਣੀ ਆਈ ਹੈ, ਉਦੋਂ ਇਹ ਬ੍ਰਹਮ ਨਾਦ ਗੁਰੂ ਸਾਹਿਬ ਦੇ ਹਿਰਦੇ ਵਿੱਚ ਆਇਆ, ਜਦੋਂ ਰਸਨਾ ਤੋਂ ਪ੍ਰਗਟ ਹੋਇਆ ਗੁਰੂ ਨਾਦ ਬਣ ਗਿਆ। ਸਤਿਗੁਰੂ ਕਹਿੰਦੇ ਨੇ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਜਿਵੇਂ ਮੈਨੂੰ ਖਸਮ ਦੀ ਆ ਰਹੀ ਹੈ ਮੈਂ ਕਹਿ ਰਿਹਾ ਵਾਂ। ਤੋ ਖਸਮ ਦੀ ਆਈ ਬ੍ਰਹਮ ਨਾਦ, ਪ੍ਰਗਟ ਹੋਈ ਗੁਰੂ ਨਾਦ, ਗੁਰੂ ਸ਼ਬਦ। ਮੈਂ ਆਪ ਜੀ ਨੂੰ ਅਰਜ਼ ਕਰਦੇ ਹਾਂ, ਹਜ਼ਰਤ ਮੁਹੰਮਦ ਸਾਹਿਬ ਆਪਣੀ ਇਸਤਰੀ ਖਦੀਸ਼ਾ ਨੂੰ ਇਹ ਕਹਿੰਦੇ ਸਨ, ਜਦੋਂ ਉਹਨੇ ਕਹਿ ਦਿੱਤਾ ਹਜ਼ਰਤ ਮੈਂ ਚੰਗੀ ਤਰ੍ਹਾਂ ਜਾਣਨੀ ਹਾਂ ਤੇਰੇ ਨਾਲ ਇੰਨੇ ਸਾਲਾਂ ਤੋਂ ਰਹਿ ਰਹੀ ਹਾਂ, ਇਹ ਤੇਰੇ ਬੋਲ ਨਹੀਂ। ਜਦੋਂ ਉਹਨਾਂ ਨੂੰ ਕੁਰਾਨ ਵਹੀ ਨਾਜ਼ਲ ਹੋਈ ਤੇ ਹਜ਼ਰਤ ਮੁਹੰਮਦ ਸਾਹਿਬ ਕਹਿਣ ਲੱਗੇ, ਤੂੰ ਠੀਕ ਕਹਿ ਰਹੀ ਹੈ, ਮੁਹੰਮਦ ਤੇ ਚੁੱਪ ਕਰ ਗਿਆ ਹੈ, ਮੁਹੰਮਦ ਦਾ ਮਨ ਤੇ ਮਰ ਚੁੱਕਾ ਹੈ, ਹੁਣ ਤੇ ਅੱਲਾ ਬੋਲ ਰਿਹਾ ਹੈ, ਅੱਲਾ ਬੋਲ ਰਿਹਾ। ਉਹਨੂੰ ਸਤਿਗੁਰੂ ਨੇ ਬਾਣੀ 'ਚ ਆਖਿਆ, ਹੋ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀਓ, ਮੈਂ ਕੁਛ ਨਹੀਂ ਜਾਣਦਾ। ਜਿਸ ਤਰ੍ਹਾਂ ਦਾ ਹੁਕਮ ਆ ਰਿਹਾ ਮੈਂ ਕਹਿ ਰਿਹਾ। ਮਾਫ ਕਰਨਾ, ਮਾਈਕ ਮੇਰੀ ਬੋਲ ਦੇ ਰਿਹਾ, ਮਾਈਕ ਦਾ ਆਪਣਾ ਕੋਈ ਬੋਲ ਨਹੀਂ ਹੈ, ਪਰ ਸੁਣ ਤੁਸੀਂ ਇਹਦੇ ਰਹਿ ਰਹੇ ਹੋ। ਹਰਿਮੰਦਰ ਸਾਹਿਬ ਤੋਂ ਸੁਣ ਲੈਂਦੇ ਹੋ, ਐਡੀ ਦੂਰ ਹੋ, ਸਾਇੰਸ ਨੇ ਤਰੱਕੀ ਕੀਤੀ ਹੈ। ਮਾਈਕ ਦੇ ਬੋਲ ਨਹੀਂ, ਮੈਂ ਬੋਲਦਾ ਇਹ ਡਿਸਪਲੇ ਕਰ ਰਿਹਾ, ਪਰਮਾਤਮਾ ਬੋਲਦਾ ਅਵਤਾਰ ਅਤੇ ਭਗਤ ਡਿਸਪਲੇ ਕਰਦੇ ਨੇ, ਉਹ ਮਾਈਕ ਬਣ ਜਾਂਦੇ ਨੇ। ਇੰਨਾ ਹੀ ਫਰਕ ਹੈ, ਮੇਰਾ ਖਿਆਲ ਇਹ ਗੱਲ ਸ਼ਾਇਦ ਪਕੜ ਵਿੱਚ ਆ ਗਈ ਹੋਵੇ। ਮੈਂ ਬੋਲਦਾ, ਮਾਈਕ ਡਿਸਪਲੇ ਕਰ ਰਿਹਾ, ਮੈਂ ਚੁੱਪ ਹੋ ਜਾਵਾਂ, ਬੋਲ ਕੇ ਵਿਖਾਏ। ਪਰਮਾਤਮਾ ਬੋਲਦਾ ਅਵਤਾਰ ਮਾਈਕ ਬਣ ਕੇ ਡਿਸਪਲੇ ਕਰਦੇ ਨੇ। ਪਰਮਾਤਮਾ ਬੋਲਿਆ, ਕ੍ਰਿਸ਼ਨ ਮਹਾਰਾਜ ਨੇ ਗੀਤਾ ਡਿਸਪਲੇ ਕਰ ਦਿੱਤੀ। ਅੱਲਾਹ ਬੋਲਿਆ, ਹਜ਼ਰਤ ਮੁਹੰਮਦ ਸਾਹਿਬ ਨੇ ਗੀਤਾ ਡਿਸਪਲੇ ਕਰ ਦਿੱਤੀ। ਪਰਮਾਤਮਾ ਬੋਲਿਆ, ਧੰਨ ਗੁਰੂ ਨਾਨਕ ਸਾਹਿਬ ਨੇ ਬਾਣੀ ਡਿਸਪਲੇ ਕਰ ਦਿੱਤੀ। ਪਰਮਾਤਮਾ ਬੋਲਿਆ ਅਤੇ ਭਗਤਾਂ ਨੇ ਕਲਾਮ ਡਿਸਪਲੇ ਕਰ ਦਿੱਤਾ। ਮੈਂ ਆਪ ਜੀ ਨੂੰ ਅਰਜ਼ ਕਰਾਂ, ਤਾਂ ਸ਼ਬਦ ਚਾਰ ਕਿਸਮ ਦਾ ਹੈ। ਅਪ ਸ਼ਬਦ, ਸ਼ਬਦ, ਗੁਰੂ ਸ਼ਬਦ, ਬ੍ਰਹਮ ਸ਼ਬਦ। ਬਾਣੀ ਚਾਰ ਕਿਸਮ ਦੀ ਹੈ। ਪਰਾ ਧੁਨੀ ਤੋਂ ਸੰਕਲਪ ਉੱਠਦਾ, ਇਸ ਨੂੰ ਕਹਿੰਦੇ ਨੇ ਪਰਾ। ਇੱਥੇ ਆਉਂਦਾ ਇਹਨੂੰ ਕਹਿੰਦੇ ਨੇ ਪਸੰਤੀ, ਇੱਥੇ ਆਉਂਦਾ ਇਹਨੂੰ ਕਹਿੰਦੇ ਮਧਮਾ, ਬਾਹਰ ਨਿਕਲ ਜਾਂਦੇ ਨੇ ਅੱਖਰ ਬਣ ਕੇ, ਇਹਨੂੰ ਕਹਿੰਦੇ ਨੇ ਬੈਖਰੀ। ਇਹ ਚਾਰ ਨੇ, ਪਰਾ, ਪਸੰਤੀ, ਮਧਮਾ, ਬੈਖਰੀ। ਜਦੋਂ ਵੀ ਤੁਸੀਂ ਕੋਈ ਗੱਲ ਬੋਲਦੇ ਹੋ, ਪਹਿਲਾਂ ਧੁਨੀ ਨਾਲ ਹਵਾ ਟਕਰਾਉਂਦੀ ਹੈ, ਇਹਨੂੰ ਤਾਂ ਹੀ ਧੁਨੀ ਕਹਿੰਦੇ ਨੇ ਸੰਸਕ੍ਰਿਤ ਵਿੱਚ। ਧੁਨੀ ਮੈਨੇ ਆਵਾਜ਼, ਸਾਊਂਡ। ਕੁਛ ਵੀ ਬੋਲੋਗੇ, ਇੱਥੇ ਡਾਇਆਫਰਾਮ ਟਕਰਾਏਗਾ, ਇੱਥੋਂ ਉੱਠੇਗਾ, ਇੱਥੇ ਆਣ ਕੇ ਵਰਡ ਬਣਨਗੇ, ਇੱਥੇ ਸੈਂਟੈਂਸ ਬਣੇਗਾ, ਇੱਥੇ ਡਿਸਪਲੇ ਹੋ ਜਾਏਗਾ। ਇਹ ਚਾਰ ਨੇ। ਤੋ ਆਓ, ਸਤਿਗੁਰੂ ਬਖਸ਼ਿਸ਼ ਕਰਨ, ਰਹਿਮਤ ਕਰਨ, ਭਗਤ ਬੇਣੀ ਜੀ ਮਹਾਰਾਜ ਨੂੰ ਜੋ ਇਲਹਾਮ ਹੋਇਆ, ਜਿਸ ਦਿਨ ਉਸ ਜੀਵ ਦੀ ਦਾ ਮਨ ਸ਼ਾਂਤ ਹੋ ਜਾਂਦਾ, ਜਾਂ ਐਂ ਕਹਿ ਲਓ ਮਨ ਆਤਮ ਰੂਪ ਹੋ ਜਾਂਦਾ, ਬੁੱਧੀ ਗੁਰੂ ਦੀ ਮਤ ਵਿੱਚ ਲੀਨ ਹੋ ਜਾਂਦੀ ਹੈ, ਉਸ ਵੇਲੇ ਜਿਹੜੇ ਬੋਲ ਨਿਕਲਦੇ ਨੇ ਉਹ ਆਪਣੇ ਨਹੀਂ ਹੁੰਦੇ, ਆਤਮਕ ਬੋਲ ਹੁੰਦੇ ਨੇ, ਔਰ ਉਹ ਬੋਲ ਫਿਰ ਕਦੀ ਪੁਰਾਣੇ ਨਹੀਂ ਹੁੰਦੇ, ਉਹ ਭਾਵੇਂ ਕੋਈ ਵੀ ਹੋਵੇ। ਉਹਨਾਂ ਬੋਲਾਂ ਨੂੰ ਜ਼ਿੰਦਗੀ ਵਿੱਚ ਹਜ਼ਾਰ ਵਾਰੀ ਸੁਣੋਗੇ, ਹਜ਼ਾਰ ਵਾਰੀ ਨਵੀਂ ਸੇਧ ਦੇਣਗੇ, ਇਹ ਨਿਸ਼ਾਨੀ ਹੈ। ਇੱਕ ਕਵੀ ਦੇ ਬੋਲ ਚਾਰ ਵਾਰੀ ਸੁਣਨ ਤੋਂ ਬਾਅਦ ਪੁਰਾਣੇ ਹੋ ਜਾਣਗੇ, ਕਹਿੰਦੇ ਛੱਡ ਸੁਣੀ ਹੋਈ ਹੈ। ਇੱਕ ਕਹਾਣੀ ਨੂੰ ਪੰਜ ਚਾਰ ਵਾਰੀ ਸੁਣੋਗੇ ਘੱਟ ਜਾਏਗਾ ਅਸਰ, ਪਰ ਆਤਮਕ ਬੋਲ ਜਿੰਨੀ ਵਾਰੀ ਵੀ ਸੁਣੋਗੇ ਉਨੀ ਵਾਰੀ ਨਵੇਂ ਅਸਰ ਦੇਣਗੇ, ਨਵੇਂ ਰੰਗ ਦੇਣਗੇ। ਹਜ਼ਾਰਾਂ ਜਨਮ ਲੈ ਕੇ, ਕਰੋੜਾਂ ਜਨਮ ਲੈ ਕੇ ਜਪਜੀ ਸਾਹਿਬ ਪੜ੍ਹ ਲੈਣਾ, ਰੋਜ਼ ਨਵਾਂ ਰਸ ਆਏਗਾ, ਨਵੀਂ ਗੱਲ ਸਾਹਮਣੇ ਆਏਗੀ। ਕਿਉਂ? ਕਿਉਂਕਿ ਅਸੀਮ ਹੈ ਆਤਮਾ, ਅਸੀਮ ਹੈ ਮਨ ਅਤੇ ਬੁੱਧੀ ਦੀ ਕੁਝ ਸੀਮਾ ਹੈ। ਤੋ ਸ੍ਰੀ ਰਾਗ ਵਿੱਚ ਬਾਣੀ ਭਗਤ ਬੇਣੀ ਜੀਓ ਕੀ, ਔਰ ਮੈਂ ਅਕਸਰ ਇਹ ਗੱਲ ਕਿਹਾ ਕਰਦਾ, ਭਗਤ ਦਾ ਪਹਿਲਾ ਪੱਬਾ ਹੈ ਜਿੱਥੋਂ ਜ਼ਿੰਦਗੀ ਸ਼ੁਰੂ ਹੁੰਦੀ ਹੈ, ਭਾਵਨਾ। ਭਾਵਨਾ ਤੋਂ ਬਗੈਰ ਦੂਸਰਾ ਗੱਗਾ ਹੈ, ਗਿਆਨ ਕਦੀ ਹੋਣਾ ਹੀ ਨਹੀਂ। ਭਾਵਨਾ ਤੋਂ ਬਗੈਰ ਵਾਲਾ ਗਿਆਨ ਕੇਵਲ ਚੁੰਚ ਗਿਆਨ ਹੁੰਦਾ, ਅਨੁਭਵੀ ਗਿਆਨ ਨਹੀਂ ਹੁੰਦਾ, ਬੁੱਧੀ ਗਿਆਨ ਹੁੰਦਾ। ਐਂ ਕਹਿ ਲਓ ਕਿਸੇ ਟੋਏ ਟਿੱਬੇ ਦਾ ਪਾਣੀ, ਟੋਏ ਚ ਬੱਚੇ ਦਾ ਪਾਣੀ ਹੁੰਦਾ, ਮੈਲਾ ਹੋ ਜਾਂਦਾ, ਪਰ ਜਿਹੜਾ ਆਤਮਕ ਬੋਲਨੇ ਤੇ ਇੱਕ ਚਸ਼ਮੇ ਦਾ ਪਾਣੀ ਹੈ, ਨਿੱਤ ਨਵਾਂ ਫੁੱਟਦਾ, ਨਿੱਤ ਨਵਾਂ ਫੁੱਟਦਾ। ਤੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਪਹਿਲਾ ਪੱਬਾ ਭਾਵਨਾ ਹੈ, ਇਸ ਸ਼ਰਧਾ ਵਿੱਚੋਂ ਜਿਹੜਾ ਗਿਆਨ ਨਿਕਲੇਗਾ ਉਹ ਬੁੱਧੀ ਦਾ ਨਹੀਂ ਹੋਏਗਾ, ਉਹ ਡਾਇਰੈਕਟ ਪਰਮਾਤਮਾ ਤੋਂ ਆਵੇਗਾ। ਭਾਵਨਾ ਤੋਂ ਜਿਹੜਾ ਗਿਆਨ ਬਣੇਗਾ ਫਿਰ ਉਹ ਕੀ ਕਰੇਗਾ, ਉਹ ਗਿਆਨ ਤੱਤੇ ਤੋਂ ਤਿਆਗ ਕਰਾਏਗਾ ਵਾਸ਼ਨਾਵਾਂ ਦਾ, ਵਿਕਾਰਾਂ ਦਾ, ਮਾੜਿਆਂ ਕੰਮਾਂ ਦਾ, ਤਾਂ ਬਣੇਗਾ ਭਗਤ। ਪੱਬੇ ਤੋਂ ਭਾਵਨਾ, ਗੱਗੇ ਤੋਂ ਗਿਆਨ, ਭਾਵਨਾ ਵਿੱਚ ਇਹ ਭਗਤੀ ਕਰੇਗਾ, ਭਗਤੀ ਤੋਂ ਗਿਆਨ ਬਣੇਗਾ, ਗਿਆਨ ਤੋਂ ਤਿਆਗ ਹੋ ਜਾਏ ਭੁੱਗ ਜਾਏਗਾ। ਇਹ ਤਿੰਨ ਗੁਣ ਹੋਣਗੇ ਇਕੱਠੇ ਫਿਰ ਭਗਤ ਦਾ ਜਨਮ ਹੁੰਦਾ ਹੈ। ਇਲਮ ਵਿੱਚ ਐਸਾ ਨਹੀਂ ਹੁੰਦਾ, ਕਲਾ ਵਿੱਚ ਐਸਾ ਨਹੀਂ ਹੋ ਸਕਦਾ। ਇਹ ਵੀ ਮੈਂ ਆਪ ਜੀ ਨੂੰ ਬੇਨਤੀ ਕਰਦਾ। ਤੋ ਸ੍ਰੀ ਰਾਗ ਵਿੱਚ ਇਹ ਬਾਣੀ, ਇਹ ਬੋਲ, ਇਹ ਕਲਾਮ, ਇਹ ਨਾਦ, ਇਹ ਇਲਹਾਮ ਜੋ ਭਗਤ ਬੇਣੀ ਜੀ ਮਹਾਰਾਜ ਜੀ ਨੂੰ ਹੋਇਆ, ਫਿਰ ਜੇ ਤੁਹਾਡੇ ਵਿੱਚੋਂ ਕੋਈ ਗੁਰੂ ਦੀ ਕਿਰਪਾ ਨਾਲ ਗੁਰਬਾਣੀ ਵਿਆਕਰਨ ਨੂੰ ਸਮਝਣ ਵਾਲੇ ਬੈਠੇ ਹੋਣ, ਉਹਨਾਂ ਦੇ ਚਰਨਾਂ ਵਿੱਚ ਇਹ ਬੇਨਤੀ ਕਰ ਦਿਆਂਗਾ, ਜਿੱਥੇ ਭਗਤ ਦੇ ਤੱਤੇ ਥੱਲੇ ਔਂਕੜ ਆਉਂਦਾ ਉੱਥੇ ਇੱਕ ਭਗਤ ਹੁੰਦਾ ਹੈ, ਸਿੰਗੂਲਰ। ਜਿੱਥੇ ਭਗਤ ਦੇ ਤੱਤੇ ਨੂੰ ਸਿਆਰੀ ਹੁੰਦੀ ਉਚਾਰਨ ਭਗਤ ਹੁੰਦਾ, ਅਰਥ ਭਗਤੀ ਹੁੰਦਾ ਹੈ। ਅਤੇ ਜਿੱਥੇ ਭਗਤ ਦੇ ਤੱਤੇ ਨੂੰ ਔਂਕੜ ਨਹੀਂ ਹੁੰਦਾ ਇੱਥੇ ਪਰੂਰਲ ਹੁੰਦਾ ਬਹੁਤੇ ਭਗਤ। ਪਰ ਜਿੱਥੇ ਕਾ ਕੇ ਕੀ ਦਾ ਦੇ ਦੀ ਸਾ ਸੇ ਸੀ ਆ ਜਾਏਗਾ, ਉੱਥੇ ਇੱਕ ਵਚਨ ਤੱਤੇ ਦਾ ਔਂਕੜ ਹਟ ਜਾਏਗਾ, ਰਹੇਗਾ ਇੱਕੋ ਵਚਨ। ਇੱਥੇ ਭਗਤ ਬੇਣੀ ਜੀ ਇਕੱਲੇ ਨੇ, ਭਗਤ ਦੇ ਤੱਤੇ ਨੂੰ ਔਂਕੜ ਨਹੀਂ, ਤਾਂ ਕਿ ਜੀਓ ਕੀ ਅੱਗੇ ਆ ਗਿਆ। ਜੈਸੇ ਬਾਣੀ ਭਗਤ ਰਵਿਦਾਸ ਜੀ ਕੀ, ਤੱਤੇ ਨੂੰ ਔਂਕੜ ਨਹੀਂ ਹੋਏਗਾ, ਭਾਵੇਂ ਰਵਿਦਾਸ ਇਕੱਲੇ ਨੇ। ਜੇ ਕੁਛ ਵਿਆਕਰਨ ਦਾ ਬੋਧ ਰੱਖੋਗੇ ਬਾਣੀ ਸਮਝ ਆ ਜਾਏਗੀ, ਪਤਾ ਲੱਗ ਜਾਏਗਾ ਪੜ੍ਹ ਕੇ ਰਹੇ ਹਾਂ। ਇਹ ਵੀ ਮੈਂ ਅਰਜ਼ ਕਰਦੇ ਹਾਂ, ਭਗਤ ਬੇਣੀ ਜੀ ਹੈ ਇਕੱਲੇ, ਪਰ ਅੱਗੇ ਜੀਓ ਕੀ ਆ ਗਿਆ, ਇਸ ਕਰਕੇ ਵਿਆਕਰਨਕ ਨਿਯਮ ਹੈ, ਤੱਤੇ ਦਾ ਔਂਕੜ ਹਟ ਗਿਆ। ਸ੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੀ, ਪਹਿਰਿਆਂ ਕਹਿ ਘਰ ਗਾਵਣਾ। ਅਸਲ 'ਚ ਗੱਲ ਪਤਾ ਕੀ ਹੈ, ਮੁਸ਼ਕਲ ਕੀ ਸਿੱਖ ਜਗਤ ਨੂੰ ਆਈ ਹੈ, ਚਾਹੀਦਾ ਸੀ ਆਪਣੇ ਘਰ ਵਿੱਚ ਜਾਂ ਗੁਰਦੁਆਰਿਆਂ ਵਿੱਚ ਸਹਿਜ ਪਾਠ ਦੀ ਸੰਥਿਆ ਚੱਲਦੀ, ਇਹ ਹੈ ਨਹੀਂ। ਸਿੱਖ ਮਾਰਕੀਟ ਵਿੱਚ ਫਿਰ ਰਹੇ ਹੁੰਦੇ ਨੇ ਅਤੇ ਅਖੰਡ ਪਾਠ ਗੁਰਦੁਆਰੇ ਹੋ ਰਿਹਾ ਹੋਵੇ, ਅਤੇ ਜਦੋਂ ਭੋਗ ਦਾ ਵੇਲਾ ਆਉਂਦਾ ਅਤੇ ਉਹ ਰੁਪਈਏ ਦੇ ਕੇ ਅਰਦਾਸ ਕਰਾ ਲੈਂਦੇ ਨੇ। ਉਹ ਸਮਝਦੇ ਨੇ ਮੈਂ ਬੜਾ ਧਰਮ ਕਮਾ ਲਿਆ, ਮੈਨੂੰ ਕਹਿਣ ਦੇਣਾ ਸਿਵਾਏ ਧੰਦੇ ਤੋਂ ਕੱਖ ਵੀ ਨਹੀਂ ਹੈ, ਉਸ ਤਾਂ ਕਿ ਮਾਫ ਕਰ ਦੇਣਾ। ਮੈਂ ਆਪ ਜੀ ਨੂੰ ਬੇਨਤੀ ਕਰਾਂਗਾ, ਪੰਜ ਪੌੜੀਆਂ ਵੀ ਲੋਕ ਨਹੀਂ ਸੁਣਦੇ ਬਹਿ ਕੇ, ਅਤੇ ਭਾਈ ਸਾਹਿਬ ਕੋਲੋਂ ਗੁਰਮੁਖ ਦੀ ਡਿਗਰੀ ਅਰਦਾਸ ਵਿੱਚ ਲਵਾ ਲੈਂਦੇ ਨੇ, ਗੁਰਮੁਖਾਂ ਨੇ ਪਾਠ ਰਖਾਇਆ ਸੀ। ਮੈਂ ਆਪ ਜੀ ਨੂੰ ਅਰਜ਼ ਕਰਦੇ ਹਾਂ, ਨਹੀਂ ਸੁਣਦੇ, ਨਾਵੇਂ ਮਹਿਲ ਦੇ ਸਲੋਕ ਵੀ ਨਹੀਂ ਸੁਣਦੇ, ਪਹਿਲਾਂ ਫੋਨ ਕਰਨਗੇ ਭਾਈ ਸਾਹਿਬ ਜੀ ਜਰਾ ਲੇਟ ਕਰ ਲਓ ਮੇਰੀ ਪੱਗ ਨਹੀਂ ਵੱਜੀ। ਮੈਂ ਆਪ ਜੀ ਨੂੰ ਅਰਜ਼ ਕਰਾਂ, ਵੱਡਾ ਬੰਦਾ ਹੋਏਗਾ ਤੇ ਜ਼ਰੂਰ ਲੇਟ ਹੋ ਜਾਏਗਾ ਪਾਠ ਵੀ, ਛੋਟਾ ਕੋਈ ਹੋਵੇ ਤਾਂ ਚੱਲ ਕੋਈ ਗੱਲ ਨਹੀਂ, ਨਹੀਂ ਆਉਂਦਾ ਤਾਂ ਨਾ ਸਹੀ। ਸਹਿਜ ਪਾਠ ਤੂੰ ਕਰਦਾ ਤੈਨੂੰ ਪਤਾ ਲੱਗਦਾ ਮੈਂ ਪੜ੍ਹ ਕੇ ਰਿਹਾ ਵਾ, ਗੁਰਦੁਆਰੇ ਪਾਠੀ ਸਿੰਘਾਂ ਨੇ ਪਾਠ ਕੀਤਾ, ਤੂੰ ਆਪਣੇ ਘਰ ਸੁੱਤਾ ਰਿਹਾ, ਕੁਝ ਪਤਾ ਨਹੀਂ, ਸੁਣਿਆ ਨਹੀਂ, ਲੈਣੀ ਨਹੀਂ, ਦੇਣੀ ਨਹੀਂ, ਪਤਾ ਨਹੀਂ, ਗੁਲ ਨਹੀਂ, ਬਾਤ ਨਹੀਂ। ਇਸ ਧਰਮ ਨੂੰ ਧੰਦਾ ਨਾ ਬਣਾ। ਪਹਿਰਿਆਂ ਕਹਿ ਘਰ ਗਾਵਣਾ, ਹੁਣ ਆਪ ਜੀ ਕਹੋਗੇ ਪਹਿਰਿਆਂ ਕੇ ਘਰ ਗਾਵਣਾ, ਸਾਨੂੰ ਕੀ ਪਤਾ ਲੱਗੇ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਪਹਿਰਿਆਂ ਦਾ ਬਾਣੀ, ਪਹਿਰਿਆਂ ਦੇ ਸਿਰਲੇਖ ਹੇਠ ਬਾਣੀ ਉਚਾਰੀ ਹੈ, ਪਹਿਰੇ ਉਹ 74 ਅੰਕ 'ਤੇ ਹੈ, ਆ ਤੁਹਾਡੇ ਸਾਹਮਣੇ ਹੈ। ਸ੍ਰੀ ਰਾਗ ਮਹਿਲਾ ਪਹਿਲਾ, ਪਹਿਰੇ ਘਰ ਪਹਿਲਾ, ਤਾਂ ਮਹਾਰਾਜ ਨੇ ਸੰਕੇਤ ਕੀਤਾ ਵੀ ਇਹਨੂੰ ਵੀ ਇੱਕ ਤਾਰ ਵਿੱਚ ਗਾਉਣਾ ਹੈ। ਇਹ 17 ਘਰ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਮਿਊਜ਼ਿਕ ਵਾਲੇ ਜ਼ਿਆਦਾ ਜਾਣਦੇ ਨੇ, ਮੈਂ ਤਾਂ ਜਾਣਦਾ ਨਹੀਂ। 17 ਘਰ ਨੇ ਤਾਲ ਦੇ ਗੁਰੂ ਗ੍ਰੰਥ ਸਾਹਿਬ ਵਿੱਚ, ਪਹਿਲੇ ਘਰ ਵਿੱਚ ਗਾਉਣਾ ਹੈ, ਘਰ ਪਹਿਲਾ। ਮਹਾਰਾਜ ਕਹਿੰਦੇ ਇਹਦੇ ਵਿੱਚ ਗਾਣਾ ਇਹਨੂੰ, ਇਹ ਸੰਕੇਤ ਹੈ। ਅੱਗੇ ਕੀ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਦੁਨੀਆ ਦੇ ਜਿੰਨੇ ਵੀ ਗ੍ਰੰਥ ਨੇ ਸਭ ਮੁਬਾਰਕ ਨੇ, ਕੋਈ ਮਾੜਾ ਨਹੀਂ, ਕਿਸੇ ਨੂੰ ਕਦੀ ਮਾੜਾ ਨਾ ਕਿਹਾ ਕਰੋ। ਜਿਉਂ ਜਿਉਂ ਤੁਹਾਡਾ ਹਿਰਦਾ ਆਪਣੇ ਗੁਰੂ ਦੇ ਉਪਦੇਸ਼ ਨਾਲ ਭਿੱਜੇਗਾ, ਹਕੀਕਤ ਜਾਣਿਓ, ਸਾਰਿਆਂ ਵਿੱਚ ਗੁਰੂ ਦਿਸਣ ਲੱਗ ਜਾਏਗਾ। ਉਹ ਸਰਾਫ ਦੁਨੀਆ 'ਤੇ ਫੇਲ ਹੈ ਜਿਹਨੂੰ ਕੇਵਲ ਆਪਣੇ ਗਹਿਣੇ ਵਿੱਚੋਂ ਤਾਂ ਸੋਨਾ ਨਜ਼ਰ ਆ ਗਿਆ, ਦੂਜੇ ਦੇ ਗਹਿਣੇ ਵਿੱਚੋਂ ਸੋਨੇ ਦੀ ਪਰਖ ਨਹੀਂ ਹੋਈ, ਉਹ ਜ਼ਿੰਦਗੀ 'ਚ ਫੇਲ ਹੈ। ਜੇ ਦੂਜੇ ਦੇ ਗਹਿਣੇ ਵਿੱਚੋਂ ਸੋਨਾ ਹੀ ਨਹੀਂ ਪਛਾਣ ਸਕਿਆ ਕਿ ਖਾਕ ਵਪਾਰ ਕਰੇਗਾ ਉਹ। ਜਿਸ ਦਿਨ ਸਿੱਖ ਨੇ ਆਪਣੇ ਗੁਰੂ ਨੂੰ ਪਹਿਚਾਣ ਲਿਆ, ਇਹਨੂੰ ਪਤਾ ਲੱਗ ਜਾਏਗਾ, ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ। ਉਸ ਦਿਨ ਇਹਨੂੰ ਪਤਾ ਲੱਗ ਜਾਣਾ ਹੈ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਮਾਫ ਕਰਨਾ ਮੇਰੇ ਵਰਗਿਆਂ ਦੀ ਮੁਸ਼ਕਲ ਕੀ, ਹਾਲੀ ਆਪਣੇ ਵਿੱਚੋਂ ਨਹੀਂ ਆਪਣਾ ਆਪ ਪਤਾ ਲੱਗਾ, ਆਪਣਾ ਰੱਬ ਆਪਣੇ ਵਿੱਚੋਂ ਨਹੀਂ ਪਤਾ ਲੱਗਾ। ਦੂਜੇ 'ਚ ਜਿਹਨੂੰ ਆਪਣੀ ਦੁਕਾਨ 'ਚੋਂ ਸੋਨੇ ਦੀ ਨਹੀਂ ਸਮਝ ਆਈ, ਦੂਜੇ ਦੇ ਗਹਿਣੇ 'ਚੋਂ ਕੀ ਖਾਕ ਪਛਾਣ ਲਏਗਾ। ਮੈਂ ਆਪ ਜੀ ਨੂੰ ਅਰਜ਼ ਕਰਾਂ, ਹਾਲੀ ਆਪਣੇ ਵਿੱਚੋਂ ਹੀ ਆਪਣਾ ਰੱਬ ਨਹੀਂ ਪਛਾਣਿਆ ਗਿਆ, ਆਪਣਾ ਆਤਮਾ ਹੀ ਨਹੀਂ ਪਛਾਣਿਆ ਗਿਆ। ਅਤੇ ਸਤਿਗੁਰੂ ਕਹਿੰਦੇ ਜਿੰਨੀ ਆਤਮ ਚੀਨਿਆ ਪਰਮਾਤਮ ਸੋਈ, ਦੂਜਿਆਂ 'ਚੋਂ ਕੀ ਪਛਾਣੇਗਾ ਤੂੰ। ਹਾਲੀ ਤੈਨੂੰ ਆਪਣੇ ਘਰ ਵਿੱਚ ਲੱਕੜ ਦੀ ਪਹਿਚਾਣ ਨਹੀਂ ਹੋਈ, ਇਹ ਮਲੇਸ਼ੀਅਨ ਸਾਗਵਾਨ ਹੈ ਕਿ ਟੀਕ ਹੈ ਕਿ ਦਿਆਰ ਹੈ ਕਿ ਕੈਲ ਹੈ, ਅਤੇ ਦੂਜੇ ਦੇ ਫਰਨੀਚਰ 'ਚੋਂ ਕੀ ਪਛਾਣੇਗਾ, ਕੀ ਪਛਾਣ ਲਏਗਾ ਤੂੰ। ਤਾਂ ਮੇਰੇ ਪਾਤਸ਼ਾਹ ਕਹਿ ਰਹੇ ਨੇ ਇੱਕ ਓਅੰਕਾਰ, ਦੁਨੀਆ ਦੇ ਜਿੰਨੇ ਮਜ਼ਹਬ ਨੇ ਸੰਸਾਰ 'ਤੇ ਕੋਈ ਮਾੜਾ ਨਹੀਂ, ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇੱਕ ਵਿਸ਼ੇਸ਼ਤਾ ਹੈ। ਇਸਲਾਮ ਸ਼ਰ੍ਹਾਂ ਦਾ ਬੜਾ ਪੱਕਾ ਧਰਮ ਹੈ, ਪਰ ਯਾਦ ਰੱਖਣਾ ਤੁਹਾਨੂੰ ਇਸਲਾਮ ਦੇ ਕੁਰਾਨ ਸ਼ਰੀਫ ਵਿੱਚੋਂ ਰਾਮ ਸ਼ਬਦ ਨਹੀਂ ਮਿਲ ਸਕਦਾ, ਅੱਲਾ ਹੀ ਮਿਲੇਗਾ। ਗੀਤਾ ਅਤੇ ਰਮਾਇਣ ਵਿੱਚੋਂ ਅੱਲਾ ਨਹੀਂ ਮਿਲ ਸਕਦਾ, ਕਿਧਰੇ ਨਹੀਂ ਹੋਏਗਾ। ਇੱਕੋ ਹੀ ਗੁਰੂਆਂ ਦੇ ਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੇ, ਜਿਹਦੇ ਵਿੱਚ ਸਤਿਗੁਰੂ ਨਾਨਕ ਕਹਿੰਦੇ ਬਲਿਹਾਰੀ ਜਾਉ ਜੇਤੇ ਤੇਰੇ ਨਾਮ ਹੈ, ਰਾਮ ਵੀ ਵਾਹਿਗੁਰੂ ਵੀ ਅੱਲਾ ਵੀ ਰਹੀਮ ਵੀ ਬੀਠਲ ਵੀ ਕਰੀਮ ਵੀ ਸਾਰੰਗ ਧਰ ਵੀ ਮਾਧਵੇ ਵੀ ਬੀਠਲ ਵੀ ਸਾਰੇ ਹੀ ਨੇ। ਅਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬਲਿਹਾਰੀ ਜਾਉ ਜੇਤੇ ਤੇਰੇ ਨਾਮ ਹੈ, ਮੈਂ ਸਾਰੇ ਤੇਰੇ ਨਾਵਾਂ ਤੋਂ ਸਦਕੇ ਜਾਂਦਾ ਵਾਂ। ਮੈਂ ਅਕਸਰ ਇਹ ਗੱਲ ਕਿਹਾ ਕਰਦਾ ਵੀ ਸੂਰਜ ਨੂੰ ਕੋਈ ਸੂਰਜ ਕਹਿ ਦੇਵੇ ਅਤੇ ਕੋਈ ਆਫਤਾਬ ਕਹਿ ਦੇਵੇ ਅਰਬੀ ਵਿੱਚ, ਕੋਈ ਰਵੀ ਕਹਿ ਦੇਵੇ ਅਤੇ ਕੋਈ ਸੂਰਜ ਕਹਿ ਦੇ, ਕੋਈ ਸੂਰੀਆ ਕਹਿ ਦੇਵੇ ਅਤੇ ਕੀ ਸੂਰਜ ਦੇ ਗੁਣ ਬਦਲ ਗਏ ਨੇ? ਹੈ ਪਾਣੀ ਨੂੰ ਕੋਈ ਪਾਣੀ ਕਹਿ ਦੇਵੇ, ਕੋਈ ਵਾਟਰ ਕਹਿ ਦੇਵੇ, ਕੋਈ ਜਲ ਕਹਿ ਦੇਵੇ, ਕੋਈ ਉਦਕ ਕਹਿ ਦੇਵੇ, ਕੋਈ ਨੀਰ ਕਹਿ ਦੇਵੇ। ਅਤੇ ਥਾਈਲੈਂਡ ਦੀ ਭਾਸ਼ਾ ਵਿੱਚ ਪਾਣੀ ਨੂੰ ਨਾਮ ਕਹਿੰਦੇ ਨੇ। ਮਲੇਸ਼ੀਆ ਵਿੱਚ ਮੈਨੂੰ ਇਹਨਾਂ ਬੇਟੀਆਂ ਨੇ ਦੱਸਿਆ ਸੀ, ਮੈਨੂੰ ਭੁੱਲ ਗਿਆ, ਕੀ ਕਹਿੰਦੇ ਨੇ ਮਲੇਸ਼ੀਆ ਦੇ ਪਾਣੀ ਨੂੰ? ਆਏ ਹਾਂ, ਤਾਂ ਫਿਰ ਕੋਈ ਪਾਣੀ ਦੇ ਗੁਣ ਬਦਲ ਗਿਆ ਨਾਮ ਨਾਲ? ਕਿ ਜਿਹੜਾ ਆਏ ਕਹਿ ਕੇ ਪੀਏਗਾ ਉਹਦੀ ਪਿਆਸ ਨਹੀਂ ਬੁੱਝੇਗੀ, ਅਤੇ ਜਿਹੜਾ ਵਾਟਰ ਕਹਿ ਕੇ ਬੁੱਝੇਗਾ ਉਹਦੀ ਜ਼ਿਆਦਾ ਪੀਏਗਾ ਜ਼ਿਆਦਾ ਬੁੱਝੇਗੀ? ਜੇ ਪਾਣੀ ਦੇ ਨਾਮ ਬਦਲਣ ਨਾਲ ਪਾਣੀ ਦੇ ਗੁਣ ਨਹੀਂ ਬਦਲੇ, ਤੇ ਫਿਰ ਪਰਮਾਤਮਾ ਨੂੰ ਕੋਈ ਰਾਮ ਕਹੇ, ਅੱਲਾ ਕਹੇ, ਵਾਹਿਗੁਰੂ ਕਹੇ, ਬੀਠਲ ਕਹੇ, ਮੁਰਾਰੀ ਕਹੇ, ਗਰਦਾਰੀ ਕਹੇ, ਸਾਰੰਗ ਧਰ ਕਹੇ, ਕੀ ਉਹਦੇ ਗੁਣ ਬਦਲ ਜਾਣਗੇ? ਇੱਕ ਕੇਵਲ ਤੇ ਕੇਵਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਐਸੇ ਨੇ ਦੁਨੀਆ 'ਤੇ ਜਿਨ੍ਹਾਂ ਦੀ ਆਰੰਭਤਾ ਨਾਮੀ ਤੋਂ ਹੋਈ ਹੈ, ਬਾਕੀ ਸਾਰੇ ਗ੍ਰੰਥਾਂ ਦੀ ਆਰੰਭਤਾ ਨਾਮ ਤੋਂ ਹੋਈ ਹੈ। ਏਕਾ ਨਾਮੀ ਹੈ ਅਤੇ ਓਅੰਕਾਰ ਨਾਮ ਹੈ। ਕੋਈ ਦੁਨੀਆਂ 'ਤੇ ਤੁਹਾਨੂੰ ਧਾਰਮਿਕ ਗ੍ਰੰਥ ਨਹੀਂ ਮਿਲੇਗਾ ਜਿਹਦੇ ਸਭ ਤੋਂ ਪਹਿਲਾਂ ਇੱਕ ਲਿਖਿਆ ਹੋਵੇ, ਨਹੀਂ ਮਿਲੇਗਾ। ਸਿਰਫ ਇੱਕ ਰੂਹੇ ਜ਼ਮੀਨ 'ਤੇ ਇੱਕੋ ਹੀ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜਿਹੜਾ ਇੱਕ ਨਾਮੀ ਤੋਂ ਸ਼ੁਰੂ ਹੋਏ ਨੇ, ਨਾਮੀ ਇੱਕ ਹੈ, ਨਾਮ ਬਹੁਤ ਨੇ, ਸੋਨਾ ਇੱਕ ਹੈ, ਗਹਿਣੇ ਬਹੁਤ ਨੇ, ਲੱਕੜ ਇੱਕ ਹੈ, ਫਰਨੀਚਰ ਬਹੁਤ ਨੇ, ਮਿੱਟੀ ਇੱਕ ਹੈ, ਭਾਂਡੇ ਬਹੁਤ ਨੇ ਮਿੱਟੀ ਦੇ, ਰੂਹ ਇੱਕ ਹੈ, ਕੱਪੜੇ ਬਹੁਤ ਨੇ, ਪਰਮਾਤਮਾ ਇੱਕ ਹੈ, ਮਜ਼ਹਬ ਬਹੁਤ ਨੇ, ਬਹੁਤ ਨੇ। ਤੋ ਇਹਨੂੰ ਕਹਿੰਦੇ ਨੇ ਲਘੂ ਮੰਗਲ, ਛੋਟਾ ਮੰਗਲ। ਇਹ ਨਾਮੀ ਤੋਂ ਸ਼ੁਰੂ ਹੈ, ਇੱਕ ਓਂਕਾਰ ਆਖਿਓ ਦੁਨੀਆਂ ਦੇ ਲੋਕੋ, ਇੱਕ ਪਰਮਾਤਮਾ ਹੈ ਸਾਰੀ ਦੁਨੀਆਂ 'ਤੇ ਓਂਕਾਰ ਇਸ ਤਰ੍ਹਾਂ ਲਿਖਿਆ, ਸਰਬ ਵਿਆਪਕ ਹੈ, ਫਿਰ ਉੱਤੇ ਪੈਦਾ ਕੀਤਾ, ਪੈਦਾ ਕਰਨ ਵਾਲਾ ਹੈ, ਫਿਰ ਇਸ ਤਰ੍ਹਾਂ ਪਾਲਣਾ ਕਰਨ ਵਾਲਾ, ਫਿਰ ਚੁਕਾ ਦਿੱਤਾ ਲੈ ਕਰਨ ਵਾਲਾ ਵੀ। ਮੈਂ ਅਕਸਰ ਇਹ ਗੱਲ ਕਿਹਾ ਕਰਨਾ, ਜਿਹੜੇ ਲੋਕ ਅੰਗਰੇਜ਼ੀ ਵਿੱਚ ਗੋਡ ਕਹਿੰਦੇ ਨੇ, ਆਪ ਜੀ ਨੂੰ ਪਤਾ ਹੋਣਾ ਚਾਹੀਦਾ ਗੋਡ ਕਿਹਨੂੰ ਕਹਿੰਦੇ ਨੇ। ਜੀ ਫਾਰ ਜਨਰੇਟਰ, ਓ ਫਾਰ ਓਪਰੇਟਰ, ਐਂਡ ਡੀ ਫਾਰ ਡਿਸਟਰੋਇਰ। ਜਨਰੇਟ ਕਰਨ ਵਾਲਾ ਵੀ ਉਹੀ ਹੈ, ਅਤੇ ਓਪਰੇਟ ਕਰਨ ਵਾਲਾ ਵੀ ਉਹੀ ਹੈ, ਅਤੇ ਡਿਸਟਰੋਏ ਕਰਨ ਵਾਲਾ ਵੀ ਉਹੀ ਹੈ। ਸਤਿਗੁਰੂ ਕਹਿੰਦੇ ਇੱਕ ਪਰਮਾਤਮਾ ਹੈ, ਇੱਕ ਓਂਕਾਰ। ਉਹ ਪਰਮਾਤਮਾ ਸਰਵ ਵਿਆਪਕ ਹੈ, ਸਾਰਿਆਂ ਨੂੰ ਪੈਦਾ ਕਰਨ ਵਾਲਾ, ਸਾਰਿਆਂ ਦੀ ਪਾਲਣਾ ਕਰਨ ਵਾਲਾ, ਫਿਰ ਝੁਕਾ ਦਿੱਤਾ ਅਖੀਰ 'ਤੇ, ਸਾਰਿਆਂ ਨੂੰ ਲੈ ਕਰਨ ਵਾਲਾ ਵੀ ਹੋਈ ਹੈ। ਇਹ ਲਘੂ ਮੰਗਲ ਹੈ, ਛੋਟਾ ਮੰਗਲਾਚਰਨ ਹੈ, 523 ਵਾਰ ਦੇ ਕਰੀਬ ਗੁਰੂ ਗ੍ਰੰਥ ਸਾਹਿਬ 'ਚ ਹੈ। ਅਤੇ ਐਸੇ ਪਰਮੇਸ਼ਰ ਦੀ ਲਖਤਾ ਕਿਵੇਂ ਹੋਏ, ਪ੍ਰਾਪਤ ਕਿਵੇਂ? ਮੈਂ ਪ੍ਰਾਪਤ ਮੂੰਹ ਆਪ ਜੀ ਨੂੰ ਬੇਨਤੀ ਕਰਾਂ, ਸ਼ਬਦ ਨਿਕਲਿਆ, ਪਰਮਾਤਮਾ ਪ੍ਰਾਪਤ ਕਰਨ ਦਾ ਵਿਸ਼ਾ ਨਹੀਂ ਹੈ। ਕਿਉਂ? ਕਿਉਂਕਿ ਪ੍ਰਾਪਤ ਤਾਂ ਸਾਰਿਆਂ ਨੂੰ ਪਹਿਲਾਂ ਹੀ ਹੈ, ਪ੍ਰਾਪਤ ਉਹਨੂੰ ਕਰੀਦਾ। ਇੱਕ ਇੰਡੀਆ ਤੋਂ ਚੀਜ਼ ਨਹੀਂ ਮਿਲੀ, ਮਲੇਸ਼ੀਆ ਤੋਂ ਆਣ ਕੇ ਲੈ ਲਈ, ਇੱਥੋਂ ਪ੍ਰਾਪਤ ਹੋ ਗਈ। ਮਲੇਸ਼ੀਆ ਤੋਂ ਨਹੀਂ ਮਿਲੀ ਤਾਂ ਸਿੰਗਾਪੁਰੋਂ ਮਿਲ ਗਈ, ਸਿੰਗਾਪੁਰੋਂ ਪ੍ਰਾਪਤ ਹੋ ਗਈ। ਸਿੰਗਾਪੁਰੋਂ ਨਹੀਂ ਮਿਲੀ ਤਾਂ ਲੰਡਨ ਤੋਂ ਮਿਲ ਗਈ, ਲੰਡਨ ਤੋਂ ਪ੍ਰਾਪਤ ਹੋ ਗਈ। ਲੰਡਨ ਤੋਂ ਮਿਲੀ, ਅਮੈਰੀਕਾ ਤੋਂ ਲੈ ਲਈ। ਪਰਮਾਤਮਾ ਤਾਂ ਸਭ ਜਗ੍ਹਾ ਪਹਿਲਾਂ ਹੀ ਹੈ। ਜੇ ਰੱਬ ਇੰਡੀਆ ਵਿੱਚ ਘੱਟ ਹੈ, ਮਲੇਸ਼ੀਆ ਵਿੱਚ ਬਹੁਤ ਹੈ, ਤਾਂ ਫਿਰ ਇਹਦਾ ਮਤਲਬ ਉਹ ਵਿਆਪਕ ਤਾਂ ਹੈ ਨਹੀਂ। ਰੱਬ ਪ੍ਰਾਪਤ ਕਰਨ ਦਾ ਵਿਸ਼ਾ ਨਹੀਂ, ਪਰਮਾਤਮਾ ਪ੍ਰਾਪਤ ਦੀ ਲਖਤਾ ਹੈ, ਪ੍ਰਾਪਤ ਨੂੰ ਜਾਣਨਾ ਹੈ। ਸਤਿਗੁਰੂ ਦੇ ਬੋਲ, ਹੈ ਤੋ ਸਹੀ ਲਖੈ ਜੋ ਕੋਈ, ਤਾਂ ਪਹਿਲਾਂ ਹੀ ਹੈ, ਉਹ ਤਾਂ ਪਹਿਲਾਂ ਹੀ ਹੈ। ਪਰਮਾਤਮਾ ਪ੍ਰਾਪਤ ਕਰਨ ਦਾ ਵਿਸ਼ਾ ਨਹੀਂ, ਸੰਸਾਰ ਪ੍ਰਾਪਤ ਕਰਨ ਦਾ ਵਿਸ਼ਾ ਹੈ। ਕਿਧਰੇ ਹੈ, ਕਿਧਰੇ ਨਹੀਂ ਹੈ, ਕਿਧਰੇ ਥੋੜ੍ਹਾ, ਕਿਧਰੇ ਬਹੁਤ ਹੈ, ਕਿਸੇ ਕੋਲ ਹੈ, ਕਿਸੇ ਕਦੀ ਹੈ, ਕਦੀ ਨਹੀਂ ਹੈ। ਪਰਮਾਤਮਾ 'ਤੇ ਸ਼ਰਤਾਂ ਲਾਗੂ ਨਹੀਂ ਹੁੰਦੀਆਂ। ਇਸ ਵਾਸਤੇ ਮੇਰੇ ਸਤਿਗੁਰੂ ਕਹਿ ਰਹੇ ਨੇ, ਸਤਿਗੁਰ ਪ੍ਰਸਾਦ ਪੂਰਨ ਗੁਰੂ ਦੀ ਬਖਸ਼ਿਸ਼ ਨਾਲ ਪ੍ਰਾਪਤ ਲਖਤਾ ਹੁੰਦੀ, ਉਹਦੀ ਉਹਨੂੰ ਪਹਿਚਾਣਿਆ ਜਾ ਸਕਦਾ। ਪ੍ਰਸਾਦ ਦੇ ਦੱਦੇ ਨੂੰ ਸਿਆਰੀ ਹੈ ਕਿਰਪਾ ਦੁਆਰਾ। ਸਮਾਂ ਹੋ ਗਿਆ, ਮੈਂ ਤੁਹਾਨੂੰ ਬੇਨਤੀ ਕਰ ਦੇਣਾ ਚਾਹੁੰਦਾ ਕਿ ਆਪ ਜੀ ਨੇ ਸੁਖਮਨੀ ਸਾਹਿਬ ਦਾ 6ਵੀਂ ਅਸ਼ਟਪਦੀ ਦਾ ਸਲੋਕ ਹੈ, ਕਾਮ ਕ੍ਰੋਧ ਅਰ ਲੋਭ ਮੋਹ ਬਿੰਧ ਜਾਏ ਐਵੇਂ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਪ੍ਰਸਾਦ ਦੇ ਸਪੈਲਿੰਗ ਵੇਖ ਲਓ, ਦੱਦੇ ਥੱਲੇ ਔਂਕੜ ਹੈ, ਪਰ ਜਦੋਂ ਮਹਾਰਾਜ ਨੇ ਅਸ਼ਟਪਦੀ ਉਚਾਰੀ ਹੈ, 37 ਵਾਰ ਦੱਦੇ ਨੂੰ ਸਿਹਾਰੀ ਲਾਈ ਹੈ, ਜੇ ਪ੍ਰਸਾਦ, ਜੇ ਪ੍ਰਸਾਦ, ਜੇ ਪ੍ਰਸਾਦ, ਜੇ ਪ੍ਰਸਾਦ, 37 ਵਾਰ। ਅਤੇ ਕਈ ਸਾਲ ਹੋ ਗਏ ਨੇ ਸੁਖਮਨੀ ਸਾਹਿਬ ਸਿੱਖ ਨੂੰ ਪੜ੍ਹਦਿਆਂ, ਅਤੇ ਕੱਖ ਵੀ ਨਹੀਂ ਪਤਾ ਲੱਗਦਾ। 40 ਮਿੰਟ 'ਚ ਸੁਖਮਨੀ ਦਾ ਪਾਠ ਕਰਕੇ ਉੱਥੇ ਰੱਖ ਦਿੰਦੇ। 37 ਵਾਰ ਸਤਿਗੁਰੂ ਨੇ ਦੱਦੇ ਨੂੰ ਸਿਹਾਰੀ ਲਾਈ ਹੈ ਅਤੇ ਸਲੋਕ ਵਿੱਚ ਔਂਕੜ ਲਾਇਆ। ਜਿੱਥੇ ਪ੍ਰਸਾਦ ਦੇ ਦੱਦੇ ਨੂੰ ਔਂਕੜ ਹੈ, ਉੱਥੇ ਦਾ ਅਰਥ ਹੈ ਕਿਰਪਾ। ਇਹ ਸੰਸਕ੍ਰਿਤ ਦਾ ਸ਼ਬਦ ਹੈ ਪ੍ਰਸਾਦ, ਇਹਨੂੰ ਪ੍ਰਸ਼ਾਦ ਨਹੀਂ ਪੜ੍ਹਨਾ, ਪ੍ਰਸਾਦ। ਜਿੱਥੇ ਦੱਦੇ ਨੂੰ ਸਿਹਾਰੀ ਹੈ ਕਿਰਪਾ ਦੁਆਰਾ, ਜਿਹਦੀ ਕਿਰਪਾ ਨਾਲ ਤੈਨੂੰ ਆਹ ਮਿਲਿਆ, ਜਿਹਦੀ ਕਿਰਪਾ ਨਾਲ ਤੈਨੂੰ ਆਹ ਮਿਲਿਆ, ਜਿਹਦੀ ਕਿਰਪਾ ਨਾਲ ਤੈਨੂੰ ਆਹ ਮਿਲਿਆ, ਜੇ ਪ੍ਰਸਾਦ, ਜੇ ਪ੍ਰਸਾਦ, ਜੇ ਪ੍ਰਸਾਦ। ਔਰ ਮੈਂ ਅਕਸਰ ਇਹ ਗੱਲ ਕਿਹਾ ਕਰਦਾ, ਇਹ ਅਸ਼ਟਪਦੀ ਤਿੰਨਾਂ ਲਫਜ਼ਾਂ ਦੀ ਪਰਿਕਰਮਾ ਕਰਦੀ ਹੈ, ਪਹਿਲਾ ਪ੍ਰਸਾਦ, ਦੂਸਰਾ ਆਸ਼ੀਰਵਾਦ, ਤੀਸਰਾ ਧੰਨਵਾਦ। ਪ੍ਰਸਾਦ ਅਤੇ ਆਸ਼ੀਰਵਾਦ ਪਰਮੇਸ਼ਰ ਅਤੇ ਗੁਰੂ ਕਰਦਾ, ਧੰਨਵਾਦ ਸਿੱਖ ਨੇ ਕਰਨਾ, ਸਾਡੇ ਕੋਲ ਹੁੰਦਾ ਨਹੀਂ। ਤਾਂ ਮਹਾਰਾਜ ਕਹਿੰਦੇ ਨੇ ਐਸਾ ਪਰਮੇਸ਼ਰ ਗੁਰੂ ਦੀ ਕਿਰਪਾ ਦੁਆਰਾ ਉਹਦੀ ਲਖਤਾ ਹੁੰਦੀ ਹੈ, ਜਿਹੜਾ ਹਰ ਥਾਂ 'ਤੇ ਹਰ ਵੇਲੇ ਹਰ ਇੱਕ ਵਿੱਚ ਵਿਆਪਕ ਹੈ। ਤਾਂ ਸਤਿਗੁਰੂ ਮੈਂ ਰਹਿਮਤ ਕਰਨਗੇ ਆਉਣ ਵਾਲੇ ਸਮੇਂ ਅੰਦਰ ਜੋ ਭਗਤ ਬੇਣੀ ਜੀ ਮਹਾਰਾਜ ਨੇ ਬਖਸ਼ਿਸ਼ ਕਰਕੇ ਨਕਸ਼ਾ ਮੇਰੇ ਤੁਹਾਡੇ ਸਾਹਮਣੇ ਖਿੱਚਿਆ ਕਿ ਕਿਸ ਤਰ੍ਹਾਂ ਜੀਵ ਮਾਤਾ ਦੇ ਗਰਭ ਵਿੱਚੋਂ ਸ਼ੁਰੂ ਹੋ ਕੇ ਅਤੇ ਆਪਣੀ ਇਸ ਜ਼ਿੰਦਗੀ ਵਿੱਚੋਂ ਫਿਰ ਧਰਤੀ ਦੀ ਗੋਦ ਵਿੱਚ ਆਇਆ ਅਤੇ ਧਰਤੀ ਦੀ ਗੋਦ ਵਿੱਚ ਪਲ ਕੇ ਜਵਾਨ ਹੋ ਕੇ ਖਾ ਕੇ ਬੁੜੇਕੇ ਅਤੇ ਕਿਸ ਤਰ੍ਹਾਂ ਫਿਰ ਇਹ ਸਰੀਰ ਧਰਤੀ ਦੀ ਗੋਦ ਵਿੱਚ ਖਾਕ ਹੋ ਗਿਆ, ਇਹ ਸਫ਼ਰ ਦਾ ਨਕਸ਼ਾ ਭਗਤ ਬੇਣੀ ਜੀ ਮਹਾਰਾਜ ਨੇ ਖਿੱਚਿਆ ਸ਼ਬਦ ਅੰਦਰ, ਅਤੇ ਕਿਸ ਤਰ੍ਹਾਂ ਸੂਖਸ਼ਮ ਸਰੀਰ ਗੁਰੂ ਦੀ ਮੱਤ ਨਾਲ ਲੈ ਕੇ ਪਰਮੇਸ਼ ਪਰਮਾਤਮਾ ਦੀ ਅਕਾਲ ਦੀ ਗੋਦ ਵਿੱਚ ਚਲਾ ਗਿਆ ਅਤੇ ਅਸਥੂਲ ਧਰਤੀ ਦੀ ਗੋਦ ਵਿੱਚ ਚਲਾ ਗਿਆ, ਇਹ ਸਫ਼ਰ ਦਾ ਨਕਸ਼ਾ ਭਗਤ ਬੇਣੀ ਜੀ ਮਹਾਰਾਜ ਨੇ ਇਸ ਪਾਵਨ ਸ਼ਬਦ ਅੰਦਰ ਖਿੱਚਿਆ ਹੈ। ਮੈਨੂੰ ਤੁਸੀਂ ਅਸੀਸ ਦੇਣੀ, ਗੁਰੂਆਂ ਦੇ ਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਅਤੇ ਤੁਸੀਂ ਸੰਗਤਾਂ ਆਪਣੀ ਨਿਵਾਜਿਸ਼ ਨਾਲ ਨਿਵਾਜੋ ਤਾਂ ਕਿ ਮੈਂ ਇਸ ਅਗੰਮ ਅਕਥ ਅਪਿਆਰ ਬੇਅੰਤ ਅਗੋਚਰ ਗੁਰੂ ਦੇ ਸ਼ਬਦ ਦੇ ਵਿਚਾਰ ਤੁੱਛ ਬੁੱਧੀ ਮੁਤਾਬਕ ਆਪ ਜੀ ਨਾਲ ਸਾਂਝੀ ਕਰ ਸਕਾਂ। ਆਉਣ ਵਾਲੇ ਸਮੇਂ ਅੰਦਰ ਸਤਿਗੁਰੂ ਸਰੀਰ ਨੂੰ ਸਮਰੱਥਾ ਦੇਣ, ਇਹ ਵਡਿਆਈ ਕਰ ਸਕੇ, ਮਨ 'ਤੇ ਅਸੀਸ ਕਰਨ, ਗੁਰੂ ਦਾ ਸ਼ਬਦ ਮਨ ਵਿੱਚ ਕਰ ਸਕੇ। ਭੁੱਲਾ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।